ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਧਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਲੰਘ ਆਇਓ
ਸਤਨਾਮ ਵਾਹਿਗੁਰੂ ਸਾਹਿਬ ਜੀਓ ਅਬ ਮੈਂ ਆਤਮ ਰੂਪ ਰੂਪ ਪਛਾਣਾ ਜਿਸ ਦਾ ਨੇਂਜਾ ਕੋ ਦੁਖਾਨਾ ਅਬ ਮੈਂ ਆਤਮ ਰੂਪ ਪਛਾਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਭਿਆਨ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਥਾਂ ਦੀ ਚੱਲ ਰਹੀ ਹੈ। ਕੱਲ੍ਹ ਦੀ ਕਥਾ ਵਿੱਚ ਰਾਜ ਬਲਾਰ ਨੂੰ ਸਤਿਗੁਰੂ ਮਹਾਰਾਜ ਜੀ ਨੇ ਗਿਆਨ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਜਿਹੜੀ ਉਸਦੀ ਹਮ ਹੈ ਇਹਨਾਂ ਪੜਦਿਆਂ ਦੇ ਅੰਦਰ ਟਿਕੀ ਹੋਈ ਸੀ। ਅੰਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਉਸ ਹਉਮੈ ਨੂੰ ਸਤਿਗੁਰੂ ਮਹਾਰਾਜ ਜੀ ਨੇ ਮਿਟਿਆ ਔਰ ਆਪਣੇ ਆਤਮ ਸਰੂਪ ਦੀ ਸਾਖਿਆਤਾ ਕਰਵਾ ਦਿੱਤੀ। ਨਿਹਾਲ ਹੋ ਕੇ ਰਾਜ ਬਲਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਬੇਨਤੀ ਕਰਦਾ ਹੈ।
ਮੈਂ ਆਤਮ ਰੂਪ ਪਛਾਣਾ,
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਮੈਂ ਆਪਣਾ ਆਤਮਾ ਸਰੂਪ ਜਿਹੜਾ ਸੀ ਉਸ ਨੂੰ ਪਛਾਣ ਲਿਆ।
ਜੇ ਜਾਣੇ ਜਾਕੋ ਦੁਖਾਨਾ,
ਜਿਸ ਦੇ ਜਾਣੇ ਕਰਕੇ ਸਾਰੇ ਸੰਸਾਰ ਦਾ ਜਿਹੜਾ ਦੁੱਖ ਹੈ ਉਹ ਨਾਸ਼ ਹੋ ਜਾਂਦਾ।
ਇਸ ਪ੍ਰਕਾਰ ਕੋ ਸੁਣੇ ਉਪਦੇਸ਼ੋ,
ਇਸ ਤਰ੍ਹਾਂ ਦਾ ਸਤਸੰਗ ਜੀ ਉਪਦੇਸ਼ ਜਿਹੜਾ ਹੈ ਤੇ ਮੈਂ ਸੁਣ ਕੇ
ਨਾਨੋ ਸਹਿਜ ਸਰੂਪ ਨਰੇਸ਼ੋ,
ਇਸ ਤਰ੍ਹਾਂ ਜਿਹੜਾ ਸਹਿਜ ਆਪਣਾ ਗਿਆਨ ਸਰੂਪ ਸੀ ਨਰੇਸ਼ੂ ਰਾਜੇ ਰਾਏ ਬਲਾਜ ਨੇ ਜਾਣ ਲਿਆ।
ਇੱਕ ਆਤਮਾ ਵਿਆਪਕ ਸਾਰੇ,
ਇੱਕੋ ਹੀ ਜਿਹੜਾ ਆਤਮਾ ਹੈ ਤੇ ਸਾਰਿਆਂ ਦੇ ਜੋ ਹੀ ਵਿਆਪਕ ਹੈ ਪਰਮਾਤਮਾ ਰੂਪ ਹੋ ਕੇ,
ਤੂੰ ਭੇਦ ਸੋ ਦੂਰ ਨਿਵਾਰੇ,
ਜਿਹੜਾ ਕੋਈ ਵੱਖਰਾਪਣ ਸੀ ਭੇਦ ਸੀ ਉਹ ਸਾਰਾ ਦੂਰ ਮੇਟ ਦਿੱਤਾ।
ਹਰ ਬਲਾਰ ਕੋ ਭੈ ਨਿਹਾਲਾ,
ਇਸ ਤਰ੍ਹਾਂ ਦਾ ਸੰਗ ਜੀ ਰਾਜ ਬਲਾਰ ਨੂੰ ਤੇ ਨਿਹਾਲ ਕੀਤਾ ਸਤਿਗੁਰੂ ਮਹਾਰਾਜ ਜੀ
ਉਹਨੇ ਆਏ ਨੇ ਸਦਨ ਕਿਰਪਾਲਾ,
ਤੇ ਆਪਣੇ ਘਰ ਦੇ ਕਿਰਪਾਲੋ ਗੁਰੂ ਨਾਨਕ ਦੇਵ ਮਹਾਰਾਜ ਜੀ ਆਵੇ।
ਮਨੋ ਗਿਆਨ ਤੋਂ ਕਰਨ ਬਿਰਾਜਾ,
ਮਨੋ ਗਿਆਨ ਦਾ ਸੂਰਜ ਹੀ ਸਤਿਗੁਰੂ ਮਹਾਰਾਜ ਜੀ ਬਰਾਜ ਰਹੇ ਹਨ।
ਇੱਕ ਦਰਸ਼ਨ ਕਲਮਲ ਭਾਜਾ,
ਤੇ ਜੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਸਾਰੇ ਪਾਪ ਭਰ ਜਾਂਦੇ
ਨੇ। ਉਸ ਇਸ ਭਾਂਤ
ਬਿਤਾਏ ਸਤਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਲਵੰਡੀ ਨਗਰੀ ਵਿੱਚ ਬਤੀਤ ਕੀਤੇ।
ਸੁਮਕ ਦੇਣ ਜਗਤ ਜੋ ਆਏ,
ਸ੍ਰੇਸ਼ਟ ਗਿਆਨ ਦਾ ਰਸਤਾ ਦੇਣ ਵਾਸਤੇ ਭਗਤੀ ਦਾ ਸੰਸਾਰ ਵਿੱਚ ਆਏ ਨੇ।
ਅਮਲ ਬਦਲ ਇੱਕ ਦਿਨ ਨਿਜ ਸਦਨਾ,
ਕਵਲ ਸਰੀਕੇ ਚਿਹਰੇ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਦਿਨ ਘਰ ਵਿੱਚ
ਕੌਣ ਸਹਿਣ ਕੀਏ ਦੁੱਖ ਨ ਕੰਦਨਾ,
ਮਹਾਰਾਜ ਜੀ ਤੇ ਇਸ ਤਰ੍ਹਾਂ ਕੌਣ ਪੈ ਕੇ ਤੇ ਬਰਾਜੇ ਹੋਏ ਸੀ ਦੁੱਖਾਂ ਨੂੰ ਕੱਟਣ ਵਾਲੇ।
ਕ੍ਰਿਸ਼ਨ ਅਸਨ ਹੋਤ ਭਾ ਤਿਆਰਾ,
ਮਾਤਾ ਤ੍ਰਿਪਤਾ ਜੀ ਭੋਜਨ ਤਿਆਰ ਕਰਦੇ ਸੀ, ਜਦੋਂ ਭੋਜਨ ਤਿਆਰ ਹੋ ਗਿਆ
ਸਵਾਗ ਸਰਸ ਨਾਨਾ ਪ੍ਰਕਾਰਾ,
ਤੇ ਨਾਨਾ ਤਰ੍ਹਾਂ ਦਾ ਸਤਸੰਗ ਜੀ ਭੋਜਨ ਹੈ ਤੇ ਬਹੁਤ ਹੀ ਸਵਾਦੀ ਬਣਾਇਆ ਹੋਇਆ ਸਹਿਤ ਰਸਾਂ ਦੇ
ਬਾਰ ਸਾਲ ਮੈਂ ਤ੍ਰਿਪਤਾ ਮਾਤਾ,
ਜਿੱਥੇ ਭੋਜਨ ਪੱਕਦਾ ਰਸੋਈ ਦੇ ਅੰਦਰ ਮਾਤਾ ਤ੍ਰਿਪਤਾ ਜੀ
ਵਿੰਜਨ ਕਰਵਾਏ
ਤੇ ਵਿੰਜਨ ਜਿਹੜੇ ਮਿੱਠੇ ਭੋਜਨ ਨੇ ਤੇ ਇਸ ਤਰ੍ਹਾਂ ਸਤਸੰਗ ਜੀ ਆਪਣੇ ਪੁੱਤਰ ਵਾਸਤੇ ਬਣਵਾਉਣਾ ਕੀਤੇ।
ਇੱਕ ਦਾਸੀ ਸੋ ਨਿਕਟ ਬੁਲਾਈ,
ਇੱਕ ਦਾਸੀ ਤੇ ਇਸਦਾ ਨਾਮ ਮੰਤਰਾਂ ਦਾਸੀ ਲਿਖਿਆ ਆਪਣੇ ਪਾਸ ਬੁਲਾ ਲਏ,
ਜਗਾਈ
ਕਹਿਣ ਲੱਗੀ ਕਿ ਦਾਸੀ ਤੁਸੀਂ ਮੇਰੇ ਪੁੱਤਰ ਨੂੰ ਜਗਾ ਕੇ ਲਿਆਵੋ,
ਸ਼ੀਤਲ ਹੋਏ ਨਾ ਜਾਏ ਆਹਾਰਾ,
ਇਹ ਜਿਹੜਾ ਭੋਜਨ ਮੈਂ ਤਿਆਰ ਕੀਤਾ ਹੋਇਆ ਹੈ ਤੇ ਠੰਡਾ ਨਾ ਹੋ ਜਾਵੇ।
ਇਹ ਵੇ ਆਨਾ ਨੇ ਪ੍ਰਕਾਰ
ਜੋ ਅਨੇਕਾਂ ਤਰ੍ਹਾਂ ਦਾ ਸੁੰਦਰ ਭੋਜਨ ਬਣਾਇਆ ਪਿਆ ਤੇ ਆ ਕੇ ਦੇਵਾਂ ਛਕ ਲੈਣ ਸਤਿਗੁਰੂ ਮਹਾਰਾਜ ਜੀ।
ਸਤਿਗੁਰੂ ਦਾਸੀ ਸੁਣ ਬੈਨਾ
ਸਤਸੰਗ ਦੀ ਦਾਸੀ ਜਿਹੜੀ ਸੀ ਵਚਨ ਸੁਣ ਕੇ ਚਲੇ ਗਏ
ਜੈਸੇ ਗੁਰ ਐਨਾ
ਤੇ ਜਿੱਥੇ ਗੁਣਾਂ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਬਰਾਜੇ ਸੀ ਤੇ ਉੱਥੇ ਪਹੁੰਚ ਗਏ
ਜਗਾਉਣ ਕੀ ਅਭਲਾਖਾ
ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਗਾਉਣ ਦੀ ਹਿਰਦੇ ਚ ਅਭਲਾਖਾ ਇੱਛਾ ਹੈ
ਮਤਵਾਨ ਸੀ ਬਚਨ ਭਾਖਾ
ਸ੍ਰੇਸ਼ਟ ਮਤ ਵਾਲੇ ਸੀ ਤੇ ਕੋਈ ਸਤਸੰਗ ਜੀ ਜਾ ਕੇ ਆਵਾਜ਼ ਨਹੀਂ ਕੀਤੀ
ਚੀਰ ਤੇ ਚਰਨ ਸੁਹਾਵਾ
ਤੇ ਬਾਹਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚਾਦਰੇ ਤੋਂ ਸਤਸੰਗ ਜੀ ਇੱਕ ਚਰਨ ਸੋਭਾ ਪਾ ਰਿਹਾ ਸੀ
ਇਹ ਪ੍ਰਸ਼ਨ ਹਿਤ ਮਨ ਲਲਚਾਵਾ
ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਸ ਚਰਨਾਂ ਦੀ ਸ਼ੋਅ ਨੂੰ ਪ੍ਰਾਪਤ ਕਰਨ ਵਾਸਤੇ ਤੇ ਮਨ ਬਹੁਤ ਹੀ ਲਲਚਾਇਆ
ਅਨੰਤ ਪ੍ਰੇਮ ਜਾਗਿਓ ਮਨ ਮਾਹੀ
ਮਨ ਦੇ ਅੰਦਰ ਬੜਾ ਭਾਰੀ ਪ੍ਰੇਮ ਜਿਹੜਾ ਸੀ ਜਾਗ ਪਿਆ
ਚਰਨੇ ਸਾਥੀ ਸੁਹਾਇਓ ਨਾਹੀ
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਨੂੰ ਜਿਹੜਾ ਹੱਥ ਸੀ ਤੇ ਉਹ ਵੀ ਸਤਸੰਗ ਜੀ ਛੋਇਆ ਹੈ
ਦਸਨਾ ਸੰਗ ਸੋ ਚਾਟਣ ਲਾਗੀ
ਕਿਤਨਾ ਪ੍ਰੇਮ ਹਿਰਦੇ ਚ ਵੱਧ ਗਿਆ ਤੇ ਜਵਾਨ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਨੂੰ ਤੇ ਮੰਤਰਾਂ ਦਾਸੀ ਜਿਹੜੀ ਸੀ ਚੱਕਣ ਲੱਗ ਪਏ
ਭਾਗਣੇ ਅਨੁਰਾਗੀ
ਇਹ ਸੰਸਾਰ ਦੇ ਚ ਵੱਡਿਆਂ ਭਾਗਾਂ ਵਾਲੇ ਤੇ ਬਹੁਤ ਹੀ ਪ੍ਰੇਮਣ
ਸਪਰਸ਼ਨ ਰਸਨਾ ਜਬਹੀ
ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਇਸ ਦੀ ਰਸਨਾ ਨੇ ਸਪਰਸ਼ ਕੀਤਾ ਭਾਵ ਕੀ ਹੋਇਆ
ਸੁਧਭਾਪੀ ਤਬਹੀ
ਤਿੰਨਾਂ ਲੋਕਾਂ ਦੀ ਸਤਸੰਗ ਜੀ ਸੁਧ ਗਿਆ ਤੇ ਮੰਤਰਾਂ ਦਾਸੀ ਨੂੰ ਹੋ ਗਏ ਕਿ ਤਿੰਨਾਂ ਲੋਕਾਂ ਦੇ ਅੰਦਰ ਕੀ ਵਰਤਾਰਾ ਇਸ ਵੇਲੇ ਵਰਤ ਰਿਹਾ
ਰਾਮਨਗਰ ਕਾਰਨ ਗਿਰ ਭਾਰੀ
ਤੇ ਛੋਟੇ ਵੱਡੇ ਨਗਰ ਪਹਾੜ ਤੇ ਜੰਗਲ ਜਿਹੜੇ ਭਾਰੀ ਹਨ
ਤੇ
ਸਮੁੰਦਰਾਂ ਦੇ ਅੰਦਰ ਤੇ ਇਸ ਵਾਸਤੇ ਸਾਰੀ ਜਿਹੜੀ ਖਬਰ ਸੀ ਜਾਣ ਲਈ ਕਿੱਥੇ ਕੀ ਹੋ ਰਿਹਾ ਹੈ
ਤੇ
ਕਹਿੰਦੇ ਸਮੁੰਦਰ ਵਿੱਚ ਜਿਸ ਵੇਲੇ ਦਾਸੀ ਦੀ ਨਿਗਾਹ ਗਈ ਤੇ ਇੱਕ ਬਹੁਤ ਹੀ ਸੁੰਦਰ ਕੌਤਕ ਵੇਖਣਾ ਕੀਤਾ
ਸਾਰੇ
ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਜਿਹੜਾ ਸੀ ਸਮੁੰਦਰ ਦੇ ਅੰਦਰ ਦੇਖਣਾ ਕੀਤਾ
ਮਨ ਸੁਖੀ ਜੋ ਸਾਹਾ
ਤੇ ਲਾਹੌਰ ਦਾ ਜਿਹੜਾ ਮਾਨਸਿਕ ਸ਼ਾਹੂਕਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਬਣ ਕੇ ਗਿਆ ਸੀ ਸੁਲਤਾਨਪੁਰ ਤੋਂ
ਸਾਗਰ ਮਹਾ
ਸਤਿਗੁਰੂ ਮਹਾਰਾਜ ਦੀ ਆਗਿਆ ਲੈ ਕੇ ਲਾਹੌਰ ਤੋਂ ਸ਼ਿਪ ਦੇ ਅੰਦਰ ਇਹਨੇ ਸਾਜੋ ਸਮਾਨ ਲੱਦ ਕੇ ਤੇ ਸੰਗਲਾ ਦੀਪ ਨੂੰ ਜਿਹਨੂੰ ਅੱਜ ਕੱਲ ਲੰਕਾ ਕਹਿੰਦੇ ਜਾ ਰਿਹਾ ਸੀ ਤੇ ਰਸਤੇ ਚ ਵਿਘਨ ਪੈ ਗਿਆ ਸਮੁੰਦਰ ਵਿੱਚ ਇਸ ਦੇ ਸ਼ਿਪ ਜਹਾਜ਼ ਦੇ ਤਾਏ
ਵਿਘਨ ਹੋਣ ਕੱਚ ਲਾਗਾ
ਇਸ ਜਹਾਜ਼ ਦੇ ਅੰਦਰ ਕੁਝ ਵਿਘਨ ਜਿਹੜਾ ਸੀ ਪੈਣ ਲੱਗ ਪਿਆ
ਸ੍ਰੀ ਨਾਨਕ ਅਨੁਰਾਗਾ
ਉਸ ਵੇਲੇ ਪਿਆਰ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਮਾਨਸਿਕ ਸ਼ਾਹੂਕਾਰ ਯਾਦ ਕਰਨ ਲੱਗਾ
ਪ੍ਰਵਦੀਨ ਬੰਦ ਗੁਰ ਪੂਰਨ
ਸਮਰਾਜ ਸਤਿਗੁਰੂ ਮਹਾਰਾਜ ਜੀ ਗਰੀਬਾਂ ਦੇ ਸੰਬੰਧੀ ਤੇ ਪੂਰਨ ਗੁਰੂ ਸਰੂਪ
ਪੂਰਨ
ਮੇਰੀ ਜਿਹੜੀ ਸਹਾਇਤਾ ਹੈ ਤੇ ਪੂਰਨ ਛੇਤੀ ਆਪ ਆ ਕੇ ਕਰੋ
ਸੰਬੰਧੀ ਕੋਈ ਨਾ ਸਾਥਾ
ਤੇ ਜਿੱਥੇ ਕੋਈ ਵੀ ਸੰਬੰਧੀ ਜਿਹੜਾ ਹੈ ਤੇ ਸਾਥੀ ਨਹੀਂ ਹੁੰਦਾ
ਤੈ ਤੂੰ ਸਾਧ ਹੋਤ ਜਗਨਾਥਾ
ਇਹ ਜਗ ਦੇ ਮਾਲਕ ਤੇ ਉੱਥੇ ਸੱਚੇ ਪਾਤਸ਼ਾਹ ਤੁਸੀਂ ਸਹਾਇਕ ਹੁੰਦੇ ਹੋ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਲ ਸਹਾਇ ਉੱਥੇ ਆਪਣੇ ਗੁਰਸਿੱਖਾਂ ਦੇ ਸਹਾਇਕ ਹੁੰਦੇ ਹੋ ਜਾ ਕੇ
ਵੀਰ ਸੰਗਲਾ ਦੀਪ ਪਚਾਵਨਾ
ਤੇ ਮੇਰਾ ਜਿਹੜਾ ਇਹ ਸ਼ਿਪ ਹੈ ਤੇ ਇਸ ਨੂੰ ਸੱਚੇ ਪਾਤਸ਼ਾਹ ਸੰਗਲਾ ਦੀਪ ਲੰਕਾ ਦੇ ਸਮੁੰਦਰ ਦੇ ਕਿਨਾਰੇ ਤੱਕ ਪਹੁੰਚਾ ਦਿਓ
ਰੋਜਾਜੀ ਭਗਤ ਮਨ ਭਾਵਨਾ
ਤੇ ਆਪ ਮਹਾਰਾਜ ਭਗਤਾਂ ਦੇ ਮਨ ਦੇ ਵਿੱਚ ਪਾਉਂਦੇ ਹੋ ਕੇਵਲ ਭਗਤੀ ਹੀ ਆਪ ਨੂੰ ਪਾਉਂਦੀ ਚੰਗੀ ਲੱਗਦੀ ਹੈ
ਨਿਜ ਅਰਾਧਨਾ ਲਾਕਰ ਸਵਾਮੀ
ਸਵਾਮੀ ਵਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿ ਸਾਡਾ ਸਿੱਖ ਭਾਈ ਮਾਨਸਿਕ ਸਾਨੂੰ ਰਾਭ ਰਿਹਾ ਯਾਦ ਕਰ ਰਿਹਾ ਯਾਦ ਨੂੰ ਵੇਖ ਕੇ
ਜੈ ਸਿੰਘ ਮੈਂ ਅੰਤਰ ਜਾਮੀ
ਅੰਤਰ ਜਾਮੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਮੁੰਦਰ ਵਿੱਚ ਚਲੇ ਗਏ
ਜਹਾਜ਼ ਤੋਂ ਤੱਟ ਪਹੁੰਚਾਵਾ
ਇਹ ਜਿਹੜਾ ਸਤਸੰਗ ਜੀ ਜਹਾਜ਼ ਸੀ ਨਾ ਸ਼ਿਪ ਤੇ ਇਸ ਨੂੰ ਕਿਨਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹੁੰਚਾਤਾ ਸੰਗਲਾ ਦੇਵ ਦੇ
ਮਨਸੁਖ ਦੇ ਗਿਰਦੇ ਸੁਖ ਪਾਵਾ
ਭਾਈ ਮਨਸੁਖ ਦਾ ਜਿਸ ਵੇਲੇ ਕਾਰਜ ਪੂਰਾ ਹੋ ਗਿਆ ਤੇ ਵੇਖ ਕੇ ਬਹੁਤ ਹੀ ਮਨ ਦੇ ਸੁਖ ਪਾਉਣਾ ਕੀਤਾ
ਦਾਸੀ ਸਭ ਲੋਕੀ ਬਿਰਤਾਂਤਾ
ਇਹ ਜਿਹੜੀ ਦਾਸੀ ਮੰਤਰਾਂ ਸੀ ਨਾ ਤੇ ਇਹਨੇ ਸਾਰਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਪਤ ਕੌਤਕ ਸੀ ਨਾ ਤੇ ਵੇਖ ਲਿਆ ਇਸ ਨੂੰ
ਕਈ ਤਵੇ ਜੈਠੀ ਗੁਰਮਾਤਾ
ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਾਤਾ ਜੀ ਸਨ ਤੇ ਉਹਨਾਂ ਦੇ ਪਾਸ ਚਲੇ ਗਏ
ਉਹ ਜਾਏ ਮੈਂ ਕੀ ਨਾ ਜਗਾਵਣਾ
ਕਹਿਣ ਲੱਗੀ ਜਾ ਕੇ ਕਿ ਮੈਂ ਜਗਾਉਣਾ ਨਹੀਂ ਕੀਤਾ ਕੀਤਾ ਸਤਿਗੁਰੂ ਮਹਾਰਾਜ ਜੀ ਨੂੰ,
ਤੂੰ ਤੋਂ ਕਰੇ ਜਹਾਜ਼ ਲਗਾਵਣਾ।
ਕਹਿਣ ਲੱਗੇ ਮਾਤਾ ਤੇਰਾ ਸੁਪੁੱਤਰ ਤਾਂ ਕਿਸੇ ਸਿੱਖ ਦਾ ਜਹਾਜ਼ ਉਸਨੂੰ ਬੰਨੇ ਲਾ ਰਿਹਾ।
ਜਮਨੇ ਸਿੱਖੀ ਕੋ ਕਰ ਹੈ ਕਾਜਾ,
ਤੇ ਜਿਸ ਵੇਲੇ ਆਪਣੇ ਸਿੱਖ ਦਾ ਉਹ ਕੰਮ ਪੂਰਾ ਕਰ ਲੈਣਗੇ,
ਇਹ ਸਮੁੰਦਰ ਲੰਘਾਏ ਜਹਾਜ਼ਾ,
ਤੇ ਸਮੁੰਦਰ ਤੋਂ ਜਹਾਜ਼ ਨੂੰ ਪਾਰ ਕਰ ਦੇਣਗੇ, ਕਿਨਾਰੇ ਲੈ ਜਾਣਗੇ।
ਮੈਂ ਅਨੁਤਨ ਜਗਾਈ,
ਤੇ ਫੇਰ ਮੈਂ ਸਤਿਗੁਰੂ ਮਹਾਰਾਜ ਜੀ ਨੂੰ ਜਗਾ ਕੇ ਲਿਆਵਾਂਗੇ।
ਓਂ ਸਾਚ ਬਾਤੀ ਪੂਰਨ ਰਾਈ,
ਮਾਤਾ ਜੀ ਮੈਂ ਤੈਨੂੰ ਇਹ ਸੱਚੇ ਵਚਨ ਕਹਿੰਦੇ ਹਾਂ, ਤੇਰੇ ਅੰਦਰ ਰਾਈ ਥੋੜੇ ਮਾਤਰ ਵੀ ਹੋਰ ਝੋਟ ਨਹੀਂ ਹੈ।
ਪੁੱਤਰ ਉਤਾਰ ਸੀ ਕੱਛ ਕਹਿ ਬੈਨਾ,
ਤੇ ਮਾਤਾ ਦੇ ਮਨ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਮੋਹਰਾ ਪੜਦਾ ਪਾਇਆ ਹੋਇਆ ਸੀ, ਔਰ ਸਤਿਗੁਰਾਂ ਦੇ ਕੌਤਕ ਮਾਤਾ ਨੂੰ ਕਿੱਥੇ ਦਿਸਣੇ ਸੀ। ਮਾਤਾ ਜਿਹੜੀ ਸੀ ਨਾ, ਇਹ ਦਾਸੀ ਦੇ ਬਚਨਾਂ ਨੂੰ ਸੁਣ ਕੇ ਗੁੱਸਾ ਖਾ ਗਈ। ਉਸ ਵੇਲੇ ਕਹਿਣ ਲੱਗੀ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਪੁੱਤਰ ਬਰਾਜੇ ਹੋਏ ਸੀ, ਮਾਤਾ ਆਪ ਉੱਠ ਕੇ ਉੱਥੇ ਚਲੇ ਗਏ।
ਜਿਹਨੇ ਜਗਾਏ ਅਚਾਏ ਆਹਾਰਾ,
ਤੇ ਔਰ ਉਹਨਾਂ ਨੂੰ ਜਗਾ ਤੇ ਭੋਜਨ ਸਿਖਾਉਣਾ ਕੀਤਾ।
ਪਾਛੇ ਤੇਗ ਮੁਖ ਬਚਨ ਉਚਾਰਾ,
ਤੇ ਪਿੱਛੋਂ ਸਾਧ ਸਾਂਝੇ ਮੁਖੋਂ ਬਚਨ ਜਿਹੜਾ ਸੀ ਉਚਾਰਨਾ ਕੀਤਾ।
ਸੁਣੋ ਪੁੱਤਰ ਲਗ ਦਸਾ ਤੁਮਾਰੀ,
ਕਹਿਣ ਲੱਗੇ ਹੇ ਪੁੱਤਰ ਸੁਣੋ, ਤੇ ਇਸ ਵਾਸਤੇ ਤੁਹਾਡੀ ਜਿਹੜੀ ਐਸੀ ਦਸ਼ਾ ਹੈ ਨਾ, ਹਾਲਤ ਇਸ ਨੂੰ ਵੇਖ ਕੇ
ਅਸੀਂ ਪੀ ਮੁਝ ਦਸੀ ਹਮਚਾਰੀ,
ਆਲਰੇਡੀ ਸਾਡੀ ਮੰਤਰਾਂ ਦਸੀ ਹੈ, ਤੇ ਇਹ ਵੀ ਅੱਜ ਹਾਸੀ ਮਕੌਲ ਕਰਦੀ ਹੈ ਮੈਨੂੰ।
ਕਹਿ ਤੇ ਕਰੇ ਜਹਾਜ਼ ਲਗਾਵਣ,
ਕਹਿੰਦੀ ਹੈ ਕਿ ਤੇਰਾ ਪੁੱਤਰ ਫਿਰ ਸਿੱਖ ਦੇ ਜਹਾਜ਼ ਨੂੰ ਪਾਰ ਕਰ ਰਿਹਾ।
ਮੈਂ ਜਾਤੇ ਮੈਂ ਕਰੋ ਜਗਾਵਣਾ,
ਇਸ ਕਰਕੇ ਮੈਂ ਉਹਨਾਂ ਨੂੰ ਜਾ ਕੇ ਜਗਾਉਣਾ ਨਹੀਂ ਕੀਤਾ।
ਮਾਤ ਬਚਨ ਸੁਣ ਕਰ ਜਗ ਸਵਾਮੀ,
ਮਾਤਾ ਦੇ ਬਚਨ ਜਿਹੜੇ ਸੀ ਜਗ ਦੇ ਮਾਲਕ ਸਤਿਗੁਰੂ ਮਹਾਰਾਜ ਜੀ ਨੇ ਸੁਣ ਕੇ
ਬੋਲੇ ਮੁਕਤੇ ਅੰਤਰ ਜਾਮੀ,
ਤੇ ਮੁਕਤੋਂ ਅੰਤਰ ਜਾਮੀ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ।
ਚਮਲੀ ਚਮਲੀ ਕੇ ਬਚਿਆ ਸੇ,
ਇਸ ਵਾਸਤੇ ਮਾਤਾ ਤੇ ਇਹ ਜਿਹੜੀ ਦਾਸੀ ਹੈ ਤੇ ਕਮਲੀ ਹੈ, ਤੇ ਚਮਲੀ ਝੱਲੀ ਹੋਈ ਹੋਈ ਹੈ, ਤੇ ਇਸ ਦੇ ਇਹੋ ਜਿਹਾ ਮਸਤਾਨੇ ਬਚਨਾਂ ਦੇ ਉੱਤੇ, ਕਮਲੇ ਬਚਨਾਂ ਦੇ ਉੱਤੇ,
ਇਸਕੇ ਕਹਿ ਨਾ ਮਾਨੋ ਕੈਸੇ,
ਇਹ ਬਚਨਾਂ ਦੇ ਉੱਤੇ ਨਿਸ਼ਚਾ ਨਾ ਕਰ, ਤੇ ਇਸ ਦਾ ਕਿਹਾ ਨਾ ਤੂੰ ਕਿਸੇ ਤਰ੍ਹਾਂ ਵੀ ਮਨ ਨਾ ਕਰ।
ਇਸ ਕਹਿ ਕਰ ਗਮਨੇ ਉਦਿਆਨਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਤੋਂ ਜਿਹੜੀ ਦਾਸੀ ਦੀ ਦਸ਼ਾ ਸੀ ਨਾ, ਮਸਤਾਨੇ ਵਾਲੇ ਬਣਾਤੀ, ਤਾਂ ਕਿ ਸਾਡੇ ਅਗਲੇ ਕੌਤਕਾਂ ਨੂੰ ਨਾ ਦੱਸ ਸਕੇ, ਪਰ ਅੰਤਰ ਜਿਹੜਾ ਸੀ ਹਿਰਦੇ ਚ ਗਿਆਨ ਪੂਰਨ ਰੱਖਿਆ ਹੈ, ਤੇ ਇਸ ਵਾਸਤੇ ਉਹਦੇ ਚ ਫਰਕ ਨਹੀਂ ਆਉਣ ਦਿੱਤਾ। ਸਤਿਗੁਰੂ ਮਹਾਰਾਜ ਜੀ ਕੌਤਕ ਕਰਕੇ ਆਪ ਉਜਾੜ ਵਿੱਚ ਚਲੇ ਗਏ ਸਿਮਰਨ ਕਰਨ ਵਾਸਤੇ।
ਵੈਸੇ ਜਾਏ ਇਕਾਂਤ ਸਥਾਨਾ,
ਜੋ ਇਕਾਂਤ ਉਜਾੜ ਦਾ ਸਥਾਨ ਸੀ, ਤੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ ਗਏ।
ਦਾਸੀ ਵਚ ਕਹਿਣੇ
ਕਰਕੇ, ਦਾਸੀ ਦੇ ਵਚਨ ਜਿਹੜੇ ਸੀ ਕਹਿਣ ਕਰਕੇ,
ਵੀ ਕਮਲੀ ਸੁੱਕ ਗਈ ਬਸਰਕ,
ਉਹ ਮਸਤਾਨੀ ਹੋ ਗਈ, ਤੇ ਇਸ ਦੀ ਜਿਹੜੀ ਸਰੀਰਕ ਸੁੱਧ ਸੀ ਨਾ, ਤੇ ਬੋਲਣ ਚੱਲਣ ਦੀ ਉਹ ਭੁੱਲ ਗਈ ਹੈ।
ਜੀਵਤ ਰਹੀ ਜਗਤ
ਸੰਸਾਰ ਵਿੱਚ ਮੰਤਰਾਂ ਦਾਸੀ ਜਿਉਂਦੀ ਰਹੀ,
ਆਈ ਸੋ ਤੇ ਕੋਤਾਵਦ,
ਤੇ ਉਹਨਾਂ ਚੱਲ, ਤੇ ਇਸ ਨੂੰ ਸਰੀਰਕ ਜਿਹੜੀ ਗਿਆਤ ਸੀ ਨਾ ਕਾਲ ਵਿਵਹਾਰ ਦੇ, ਉਹ ਨੀ ਆਈ, ਬੈਠੀ ਰਹਿੰਦੀ ਤੇ ਬੈਠੀ ਰਹਿੰਦੀ, ਚੁੱਪ ਤਾਂ ਚੁੱਪ ਹੀ ਹੈ, ਤੇ ਇਸ ਤਰ੍ਹਾਂ ਖੜੀ ਤਾਂ ਖੜੀ ਰਹਿੰਦੀ ਹੈ, ਪਰ ਇਸ ਦੇ ਅੰਤਰ ਆਤਮਿਕ ਗਿਆਨ ਵਿੱਚ ਨਹੀਂ ਕੋਈ ਫਰਕ ਆਇਆ। ਅੰਦਰ ਗਿਆਨ ਦਾ ਸ਼ਮਾਦਾਨ ਉਸੇ ਤਰ੍ਹਾਂ ਜਲ ਰਿਹਾ ਸੀ, ਪ੍ਰਕਾਸ਼ ਰਿਹਾ ਸੀ, ਜਿਵੇਂ ਬੰਦਾ ਗੁੰਗਾ ਹੋ ਜਾਵੇ ਨਾ, ਤੇ ਮੁੱਖੋਂ ਦੱਸ ਨਹੀਂ ਸਕਦਾ ਮਿਠਾਈ ਦੇ ਸਵਾਲ ਨੂੰ। ਇਸ ਤਰ੍ਹਾਂ ਦਾਸੀ ਦੀ ਅਵਸਥਾ ਜਿਹੜੀ ਸੀ ਮੁੱਖੋਂ ਨਾ ਬੋਲਣ ਵਾਲੀ ਬਣਾਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਜਬੀ ਤਿਆਗ ਭੂਤ ਦੇਹਾ,
ਜਿਸ ਵੇਲੇ ਪੰਜਾਂ ਤੱਤਾਂ ਦੀ ਇਹ ਦੇਹ ਨੂੰ ਦਾਸੀ ਨੇ ਛੱਡਣਾ ਕੀਤਾ,
ਇਹ ਮੋਤ ਗਵਨੀ ਹਰ ਗ੍ਰਿਹਾ,
ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਇਸ ਦੀ ਮੁਕਤੀ ਕਰ ਦਿੱਤੀ, ਤੇ ਵਾਹਿਗੁਰੂ ਪਰਮੇਸ਼ਰ ਦੇ ਸੱਤ ਖੰਡ ਘਰ ਦੇ ਚਲੇ ਗਏ।
ਦੋਹਰਾ ਸ੍ਰੀ ਗੁਰੂ ਪਦ ਦੀਪਕ ਸਰਸ,
ਸਤਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਜਿਹੜੇ ਨੇ, ਤੇ ਇਹ ਦੀਵੇ ਦੇ ਸਦਾ ਸਾਂਝੇ ਨੇ, ਦੀਵਾ ਪ੍ਰਕਾਸ਼ ਦਾ ਹੈ,
ਘਰ ਦੇ ਨਕੇਤ,
ਤੇ ਜਿਹੜਾ ਹਿਰਦਾ ਹੈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਘਰ ਹੈ, ਮੈਂ ਹਿਰਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪ੍ਰਕਾਸ਼ ਰੂਪ ਦੀਵਾ ਜਿਹੜਾ ਉਸਨੂੰ ਰੱਖ ਕੇ
ਖੋਜ ਵਿਚਰੋਂ ਕਥਾ,
ਤੇ ਜਲਦੀ ਪੂਰਵਕ ਤੇ ਖੋਜ ਪੂਰਵਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਨੂੰ ਉਚਾਰਦਾ ਹਾਂ। ਬੇਦੀਆਂ ਦੀ ਕੁਲ ਦੇ ਕੇਤ ਨਿਸ਼ਾਨ ਰੂਪ ਨੇ, ਤਾਰਾ ਰੂਪ ਨੇ, ਪ੍ਰਕਾਸ਼ ਰੂਪ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਭਾਵਾਨ ਸੁਭਾਅ ਵਾਲੇ ਸ਼੍ਰੋਮਣੀ
ਵਾਲਾ ਸੁੰਦਰ ਵਾਤੀ ਚੌਕੀ ਕਸ਼ੁਕ ਕਹੇ ਮਨ ਸੁਖ ਬਰਤਨ ਤੇ,
भाई बाला जी संधु गुरदेव इस तरह इस कथा श्री खडूर साहब उच्चारण कर रहे ने कुछ कहे मनसुख बिरतंत कहंदे कुछ के भाई मनसुख का प्रसंग होर है।
सुनिए श्री गुरु जसवंते
जस वाले गुरु अंगद देव महाराज जी ते ओ कथा तुसी अगे होर सुनना करो भाई बाला जी उचार रहे ने।
संगला दीप सो जहवा
जिसका नाम संगला दीप है अजकल उस लंका कहते ने पहला नाम उसका संगला दीप सी ते उत्थे चले गया
नगर श्रोमणा तो एक तहवान
उस टापू दे सारा तो बड़ा श्रोमणी एक नगर सी उस वेले उस सतावन नगर कहते सन
धनी लोग जै बसते पारा
जिथे बहुत सारे धन
बहुत सुंदर जे रचे बजारा
शहर दे बहुत ही सुंदर बाजार बनाए हुए सन
मनसुखले मन जी ने सगरा
भाई मनसुख जेड़ा सी ते अपना सारा सौदा व्यापार जेड़ा सी उस नू लै के
रावत पयो जाए ते नगरा
ते बहुत सतावर नगर दे अंदर ते भाई मनसुख जेड़ा सी जाके प्राप्त हो गया
उतो जा शिवनावी पवाला
जेड़ी संगला देव से ते और दे जेड़ा नगर सी ना इस सतावरे राजधानी से इस राजे दी इलाके इस राजे दा इलाके दा नाम जेड़ा से इस इलाके दे राजे दा नाम शिवनाव से
कर्म धर्म में चलत मसाला
ते चंगे कर्मा दे अंदर पुन दान सेवा सिमरन ते धर्म दे विच प्रवृत्त होना ते बड़ा सुंदर इस चाले विच चलदा से
साल ग्राम उपासन राखा
संग जी जो साल ग्राम है आपके गुरु ग्राम समूह साल पत्थर है जिन्हों हिंदू ठाकर कहते ने ते उसकी उपासना हमेशा वास्ते करदा से
एकादशी का अबलाखा
जदों एकादशी आउंदी सी ते उस दिन वर्त रखदा सी बहुत ही अबलाखी इच्छावान होके
नगर नर रह अनुसना
उस एकादशी के वर्त वाले दिन सारे जेड़े नगर दे शहर दे लोग सी ते बिना भोजन तो रहिंदे सी कोई भोजन नहीं खांदा सी
इधर कोई ना करही असना
उस दिन साथ संग जी कोई भी असना भोजन बना के नहीं छकदा सी एकादशी वाले दिन
सानू उदे ते करे शनाना
जिस वेले सूरज चढ़दा सी ते सूरज चढ़े तो इशनान करदे सन
तिलक लगावे तन बिदनाना
फिर साथ संग जी तिलक जेड़े सी शरीर दे उत्ते लाउंदे सी नाना तरह दे बारह तिलक हिंदुआं दे मन्ने गए हन
इस प्रकार की रीत नरेसा
इस तरह जेड़ा शिवनाव लंका दा राजा सी ते इहो जी इसकी मर्यादा सी ते हिंदू मर्दा दे उत्ते बहुत भारी प्रभाव सी उस वेले
आप करे कि देश निदेसा
आप भी इन्हां अपने इस मर्यादा विच चलदा सी ते जेड़ा इसका इलाका सी प्रजा नूं भी इस तरह कहिंदा सी तुसीं भी इसे तरह करो
जे पुर परवेश्यो मन सुख जाई
देश दी जेड़ी राजधानी सतावत नगर सी ना ते उहदे विच भाई मन सुख जा के प्रवेश हो गया
सर्ब बंज की सौज लवाई
ते सारे जिसने व्यापार दी सौदे दी सौज समगरी सी ते उह नाल लै गया
डेरा कीन था सब देखी
चंगा थां वेख के भाई मनसुख ने अपना टिकाणा किया
इसमें सिखी रेत रीत वसेखी
क्योंकि गुरु नानक साहब महाराज जी का भाई मनसुख सिख बन गया सी जिस दे अंदर सिखी दी रीत मर्यादा प्रगट है बड़ी भारी
फिर नानक जो आए सिपराही
जिवें गुरु नानक देव महाराज जी ने भाई मनसुख नु आग्या कीती से
निर्भल कर है त्यों निर्वाही
उसे तरह गुरु नानक साहब महाराज जी की आग्या के अनुसार अपने जीवन नु निर्वाह करदा सी निभांदा सी
करे सनाना
ते जिस वेले सवा पैर पाल की ते चार घंटे रह जावे रात ते उस वेले इशनान करदा से
एक मन करे कीर्तन गाना
ते एकागर मन होके ते वाहिगुरु परमेश्वर दा कीर्तन जस गाउंदा से
गुर के शब्द अदक लिख लीने
गुरु नानक देव महाराज जी तो इन्हें सिख बन वेले सुल्तानपुर दे अंदर बहुत सारे शब्द लिख लए से
बड़े प्रेम कर चित हित दीने
जदा प्रेम दे के बहुत ही प्रेम दे नाल पढ़ता से
पाई पंचामृत करके
जिस वेले सवेर होया तिकड़ा प्रसाद दी दे करके
हरि अरदास भाव और तरके
अरदास बेनती करदा से प्रेम नु धार के
निकट नरना सब ही को देके
अरदास करके तिकड़ा प्रसाद जेड़े नेड़े दे इस दे सारे बंदे सी उहनां नु बरता के
आप अते कर लैके
उस तों बाद अपने ਵਿਛੜਾ ਪ੍ਰਸ਼ਾਦ ਛਕ ਕੇ
ਸਤਿਕਾਰ ਨਿਤਨੇਮ ਨਵਾਹਾ
ਤੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਵਰਤਾ ਕੇ ਤੇ ਉਸ ਤੋਂ ਬਾਅਦ ਤੇ ਆਪਣਾ ਕਾਰੋਬਾਰ ਸ਼ੁਰੂ ਕਰਦਾ ਸੀ ਤੇ ਇਸ ਤਰ੍ਹਾਂ ਦਾ ਜਿਹੜਾ ਨੇਮ ਨਿਯਮ ਹੈ ਇਸ ਨੂੰ ਨਿਭਾਉਂਦਾ ਸੀ
ਕਰੇ ਪੁਨ ਪਾਵਤ ਲਾਹਾ
ਤੇ ਮਾਣ ਵਪਾਰ ਕਰਦਾ ਸੀ ਤੇ ਬਹੁਤ ਹੀ ਲਾਭ ਪ੍ਰਾਪਤ ਕਰਦਾ
ਸੰਧਿਆ ਹੋਏ ਤਵੇ ਗੁਰਬਾਣੀ
ਜਿਸ ਵੇਲੇ ਸ਼ਾਮ ਦਾ ਸਮਾਂ ਹੋਵੇ ਤੇ ਉਸ ਵੇਲੇ ਸਤਿਗੁਰਾਂ ਦੀ ਬਾਣੀ ਜਿਹੜੀ ਹੈ
ਬੜੇ ਪ੍ਰੀਤ ਕਰਕੇ ਸੁਖ ਸਾਨੀ
ਪ੍ਰੀਤੀ ਕਰਕੇ ਪੜਦਾ ਸੀ ਜੋ ਸੁਖ ਦੇ ਨਾਲ ਸਾਨੀ ਮਿਲੀ ਹੋਈ ਹੈ
ਗੁਰੂ ਨਾਨਕ ਕੀ ਮੂਰਤ ਧਿਆਨਾ
ਗੁਰੂ ਨਾਨਕ ਦੇ ਮਹਾਰਾਜ ਜੀ ਦੀ ਮੂਰਤੀ ਸਰੂਪ ਦਾ ਧਿਆਨ ਕਰਦਾ ਸੀ
ਦੋਨੋਂ ਕਾਲ ਧਰੇ ਦੁਖਹਾਨਾ
ਦੋਵੇਂ ਕਾਲ ਹੀ ਸਤਿਗੁਰੂ ਮਹਾਰਾਜ ਜੀ ਦਾ ਧਿਆਨ ਧਰਦਾ ਸੀ ਤੇ ਜੋ ਕਾਲ ਤੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ
ਇਸ ਕੀ ਰੀਤ ਦੇਖ ਨਰ ਪੁਰਕੇ
ਇਹਦੀ ਸਾਧ ਸੰਜੀ ਰੀਤੀ ਮਰਜ਼ਾਦਾ ਵੇਖ ਕੇ ਤੇ ਜਿੰਨੇ ਸ਼ਹਿਰ ਦੇ ਰਹਿਣ ਵਾਲੇ ਲੋਕ ਸਨ
ਨਰਕਦ ਮੂਡ ਅਸੂਆ ਕਰਕੇ
ਤੇ ਬੜੀਆਂ ਪੁੱਜਤਾਂ ਕਰਦੇ ਸੀ ਮੂਰਖ ਲੋਕ ਤੇ ਬੜੀ ਇਹਦੇ ਨਾਲ ਈਰਖਾ ਜੈਲਸ ਕਰਦੇ ਸਨ
ਮੁਖੋਂ ਹੱਸੇ ਬਚਨ ਕਹਿ ਦਿੰਦਾ
ਮੁਖੋਂ ਸਾਧ ਸੰਗਤ ਜੀ ਹੱਸਦੇ ਸਨ ਤੇ ਭਾਈ ਮਨਸੁਖ ਦੀ ਨਿੰਦਿਆ ਕਰਦੇ ਸਨ
ਸੋਮਾਰੇ ਕੀ ਗਤ ਨਹਿ ਬਿੰਦਾ
ਜਿਹੜਾ ਇਸਨੇ ਚੰਗਾ ਭਾਵ ਭਗਤੀ ਦਾ ਰਸਤਾ ਫੜਿਆ ਹੋਇਆ ਸੀ ਤੇ ਉਸ ਦੀ ਰੀਤੀ ਨੂੰ ਬਿੰਦਰ ਨਹੀਂ ਜਾਣਦੇ ਸਨ
ਹਿੰਦੂ ਕਹਾਵੇ ਧਰਮ ਬਹੀਨਾ
ਕਹਿੰਦੇ ਵੇਖੋ ਇਹ ਮਨਸੁਖ ਹਿੰਦੂ ਕਹਾਉਂਦਾ ਹੈ ਤੇ ਹਿੰਦੂਆਂ ਵਾਲਾ ਧਰਮ ਜਿਹੜਾ ਉਸ ਨੂੰ ਇਹ ਖਾਲੀ ਹੈ
ਪੂਜਾ ਵਰਤ ਨੇਮ ਤੇ ਖਿਨਾ
ਤੇ ਪੂਜਾ ਕਰਨੀ ਠਾਕਰਾਂ ਦੀ ਵਰਤ ਰੱਖਣੇ ਏਕਾਦਸ਼ੀਆਂ ਦੇ ਤੇ ਇਹਨਾਂ ਗੱਲਾਂ ਤੋਂ ਇਹ ਹੀਨਾ ਖਾਲੀ ਹੈ
ਸਾਲਗ੍ਰਾਮ ਨਾ ਸੇਵਾ ਕਰਹੀ
ਤੇ ਸਾਲਗ੍ਰਾਮ ਇਹ ਠਾਕਰਾਂ ਨੂੰ ਕਹਿੰਦੇ ਪੱਤਰਾਂ ਨੂੰ ਤੇ ਉਹਨਾਂ ਦੀ ਇਹ ਪੂਜਾ ਨਹੀਂ ਕਰਦਾ
ਮਸਤਕ ਵਿਖੇ ਤਿਲਕ ਨਾ ਤਰਹੀ
ਤੇ ਨਾ ਭਾਈ ਮਨਸੁਖ ਮੱਥੇ ਦੇ ਉੱਤੇ ਤਿਲਕ ਲਾਉਂਦਾ ਤੇ ਇਹ ਲੋਕ ਇਸ ਦੀ ਨਿੰਦਿਆ ਕਰਦੇ ਸਨ
ਸਗਰੇ ਨਗਰ ਪ੍ਰਗਟ ਸੁਧ ਹੋਈ
ਸਾਰੇ ਸਾਧ ਸੰਜੀ ਸ਼ਹਿਰ ਦੇ ਅੰਦਰ ਇਹ ਖਬਰ ਜਿਹੜੀ ਸੀ ਫੈਲ ਗਈ
ਭ੍ਰਿਸ਼ਟ ਇਹ ਬਣਿਆ ਕੋਈ
ਕਹਿੰਦੇ ਹਿੰਦੂ ਧਰਮ ਤੋਂ ਭ੍ਰਿਸ਼ਟ ਹੋਇਆ ਹੋਇਆ ਡਿਗਿਆ ਹੋਇਆ ਹੋਇਆ ਕੋਈ ਬਾਣੀਆਂ ਹੈ ਪਰਦੇਸੀ ਬੰਦਾ ਇੱਥੇ ਆਇਆ ਹੋਇਆ ਹਿੰਦੁਸਤਾਨੀ
ਸੂਬਤ ਕੇ ਡਿਗ ਜਾਏ ਸੁਣਾਓ
ਕਿਸੇ ਚੁਗਲ ਨੇ ਸਾਧ ਸੰਜੀ ਚੁਗਲੀ ਜਿਹੜੀ ਸੀ ਰਾਜੇ ਸ਼ਿਵਨਾਮ ਦੇ ਪਾਸ ਜਾ ਕੇ ਸੁਣਾ ਦਿੱਤੀ
ਹਿੰਦ ਪਾਰ ਤੇ ਸਾਏ ਕੇ ਆਇਓ
ਕਹਿੰਦੇ ਜੀ ਸਮੁੰਦਰ ਤੋਂ ਪਾਰੋਂ ਤੇ ਇੱਕ ਸ਼ਾਹੂਕਾਰ ਇੱਥੇ ਵਪਾਰੀ ਆਇਆ ਹੋਇਆ
ਹਿੰਦੂ ਧਰਮ ਕੋਲੋਂ ਹਿੰਦੂ ਧਰਮ ਨਾ ਕੋ ਤੇ ਮਾਹੀ
ਹਿੰਦੂਆਂ ਵਾਲਾ ਧਰਮ ਜਿਹੜਾ ਤੇ ਉਸ ਦੇ ਅੰਦਰ ਕੋਈ ਵੀ ਨਹੀਂ ਹੈ
ਜਗ ਤੇ ਨਈ ਰੀਤ ਕੋ ਰਾਹੀ
ਤੇ ਸੰਸਾਰ ਤੋਂ ਜਿਹੜੀ ਨਵੀਂ ਰੀਤੀ ਨਵੀਂ ਮਰਜ਼ਾਦਾ ਤੇ ਉਸਦਾ ਇਹ ਰਾਹੀ ਬੰਧ ਹੀ ਬਣਿਆ ਹੋਇਆ
ਸੁਣੇ ਪੂਬ ਔਰ ਅਸਚਰਜ ਧਾਰਾ
ਸਤਸੰਗ ਦੀ ਰਾਜੇ ਨੇ ਜਿਸ ਵੇਲੇ ਗੱਲ ਸੁਣੀ ਤੇ ਬੜੀ ਹੈਰਾਨੀ ਧਾਰਨਾ ਕੀਤੀ
ਮਨਸੁਖ ਪੋਪਟ ਮਨਜ ਹਕਾਰਾ
ਭਾਈ ਮਨਸੁਖ ਨੂੰ ਤੇ ਇੱਕ ਬੰਦਾ ਭੇਜ ਕੇ ਤੇ ਸੱਦ ਲਿਆ ਹੈ
ਇੱਕ ਨਲੇ ਰਜਪਣ ਸੰਗਾ
ਭਾਈ ਮਨਸੁਖ ਆਪਣੇ ਨਾਲ ਲਿਜਾਣ ਵਾਸਤੇ ਕਿਉਂਕਿ ਸ਼ਾਸਤਰ ਦਾ ਮਤ ਹੈ ਤੇ ਭੂਪ ਭਿੱਖ ਗੁਰਦੇਵ ਰਿਕਤ ਪਾਨ ਦਿਸੇ ਨਹੀਂ ਭੂਪ ਭਿੱਖ ਗੁਰਦੇਵ ਤੇ ਜੇ ਤੁਸੀਂ ਰਾਜੇ ਕੋਲ ਜਾਣਾ ਤੇ ਗੁਰਦੇਵ ਗੁਰੂ ਕੋਲ ਜਾਣਾ ਤੇ ਕਿਸੇ ਭਿਕਸ਼ੂ ਸਾਧੂ ਕੋਲ ਜਾਣਾ ਤਾਂ ਖਾਲੀ ਹੱਥੀ ਨੇ ਉਹਦੇ ਘਰੇ ਦਰਸ਼ਨ ਕਰਨੇ ਇਸ ਵਾਸਤੇ ਇਹ ਮਰਜ਼ਾਦਾ ਪੁਰਸ਼ੋਤਮ ਸੀ ਭਾਈ ਮਨਸੁਖ ਨੇ ਇੱਕ ਚਾਂਦੀ ਦਾ ਰੁਪਈਆ ਤੇ ਇੱਕ ਨਾਲੀਆ ਜਿਹੜਾ ਸੀ ਰਾਜੇ ਨੂੰ ਭੇਟਾ ਕਰਨ ਵਾਸਤੇ ਨਾਲ ਲੈ ਗਿਆ ਤੇ ਇਸ ਤਰ੍ਹਾਂ ਸਾਧ ਸੰਜੀ ਸ਼ਾਹੂਕਾਰ ਜਿਹੜਾ ਸੀ ਮਨਸੁਖ ਰਾਜੇ ਦੀ ਭੇਟਾ ਵਾਸਤੇ ਨਿਸ਼ੰਕ ਹੋ ਕੇ ਲੈ ਗਿਆ
ਦੇ ਪੂਬਤ ਕੋ ਬੰਧਨ ਕੀ ਨਾ
ਜਾ ਕੇ ਸਾਧ ਸੰਜੀ ਰੁਪਈਆ ਤੇ ਨਾਲੀਆ ਦੇ ਕੇ ਤੇ ਰਾਜੇ ਨੂੰ ਮੱਥਾ ਟੇਕਿਆ
ਮੈਂ ਸੁਨਾਮ ਸ੍ਰੀ ਨਾਨਕ ਲੀਨਾ
ਤੇ ਬੈਠਦਿਆਂ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਭਾਈ ਮਨਸੁਖ ਨੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ
ਪੂਜਤ ਪਾ ਰਾਜਾ ਇਹ ਸੰਗਾ
ਤੇ ਰਾਜਾ ਸ਼ਿਵਨਾਮ ਸਾਧ ਸੰਜੀ ਭਾਈ ਮਨਸੁਖ ਨੂੰ ਪੁੱਛਣ ਲੱਗਾ
ਹਿੰਦੂ ਕਹਾਵੇ ਧਰਮ ਪੰਗਾ
ਕਰਨ ਲੱਗੇ ਤੂੰ ਹਿੰਦੂ ਕਹਾਉਂਦਾ ਹੈ ਤੇ ਇਸ ਵਾਸਤੇ ਤੇ ਹਿੰਦੂਆਂ ਵਾਲਾ ਧਰਮ ਜਿਹੜਾ ਤੇ ਉਹਨੂੰ ਭੰਗਾ ਨਾਸ ਕੀਤਾ ਹੋਇਆ ਕੋਈ ਹਿੰਦੂਆਂ ਵਾਲਾ ਧਰਮ ਨਹੀਂ ਤੇਰੇ ਅੰਦਰ
ਮੱਜਨ ਪੂਜਾ ਵਰਤ ਨਾ ਕਰੀ
ਤੇ ਨਾ ਤੂੰ ਸਵੇਰੇ ਦਿਨ ਚੜਿਆ ਇਸ਼ਨਾਨ ਕਰਦਾ ਨਾ ਪੂਜਾ ਕਰਦਾ ਠਾਕਰਾਂ ਦੀ ਨਾ ਕੋਈ ਵਰਤ ਰੱਖਦਾ
ਸੰਜਮ ਨੇ ਤਿਲਕ ਨਾ ਧਰਈ
ਇਸ ਵਾਸਤੇ ਸੰਜਮ ਕਰਨਾ ਤੇ ਇੰਦਰੀਆਂ ਦਾ ਦਮਨ ਤੇ ਨੇਮ ਕਰਨਾ ਤਿਲਕ ਆਪਣੇ ਮੱਥੇ ਦੇ ਉੱਤੇ ਲਾਉਣਾ ਤੇ ਚੀਜ਼ਾਂ ਤੂੰ ਕੋਈ ਨੀ ਕਰਦਾ
ਰਹੇ ਆਪਣੀ ਰੀਤ ਨਰਾਲੀ
ਤੇ ਤੂੰ ਹਿੰਦੂ ਮਤ ਤੋਂ ਆਪਣੀ ਨਿਆਰੀ ਜਿਹੜੀ ਵੱਖਰੀ ਰੀਤੀ ਹੈ ਤੇ ਉਸ ਨੂੰ ਕਰ ਰਿਹਾ
ਇੱਕ ਸਿੱਖਵਾਂ ਦੀਨ ਕੁਚਾਲੀ
ਰਾਜਾ ਸ਼ਿਵਨਾਮ ਕਹਿੰਦਾ ਭਾਈ ਭਾਈ ਮਨਸੁਖ ਤੈਨੂੰ ਇਹ ਕਿਹਨੇ ਖੋਟੀ ਚਾਲ ਚੱਲਣ ਵਾਲੀ ਸਿੱਖਿਆ ਦੇ ਦਿੰਦੀ ਹੈ?
ਨਾ ਕਹਿ ਭੂਪਤ ਸੁਣ ਲੀਜੈ।
ਸੰਗਤ ਜੀ ਰਾਜੇ ਦੀਆਂ ਗੱਲਾਂ ਸੁਣ ਕੇ ਤੇ ਕਹਿਣ ਲੱਗਾ ਭਾਈ ਮਨਸੁਖ ਰਾਜਨ ਸੁਣ ਲੈ,
ਇੱਕ ਤਰਕ ਨਾ ਮਨ ਮੈਂ ਕੀਜਾ।
ਕਹਿੰਦੇ ਇੱਕ ਖੋਟੀ ਤਰਕ ਜਿਹੜੀ ਹੈ ਤੂੰ ਆਪਣੇ ਮਨ ਦੇ ਵਿੱਚ ਨਾ ਉਠਾਉਣਾ ਕਰ।
ਜਗਤ ਰੋਵਰ ਕੇ ਸਮਝਾਨ ਹੋ।
ਕਹਿੰਦੇ ਜਿਹੜਾ ਸੰਸਾਰ ਹੈ ਇਹ ਤਾਂ ਇੱਕ ਬਿਰਛ ਵਾਂਗ ਹੈ, ਸਮਝ ਲੈ।
ਇਹ ਕੇ ਸਿਖਰ ਮੁਕਤ ਫਲ ਮਨ ਹੋ।
ਇਹ ਜਿਹੜਾ ਸੰਸਾਰ ਬਿਰਛ ਹੈ ਤੇ ਇਹਦੇ ਸਿਖਰ ਮੁਕਤੀ ਰੂਪੀ ਫਲ ਲੱਗਾ ਹੋਇਆ ਸੰਸਾਰ ਬਿਰਛ ਦੇ ਤਾਂ। ਕਹਿੰਦੇ ਜਿਹੜਾ ਮੁਕਤੀ ਰੂਪੀ ਫਲ ਹੈ ਸੰਸਾਰ ਬਿਰਖ ਦੇ ਸਿਖਰ ਲੱਗਾ ਹੋਇਆ ਤੇ ਇਸ ਨੂੰ ਲੈਣ ਦੇ ਫਲ ਦੇ ਦੋ ਰਸਤੇ ਹਨ,
ਸਰਬ ਸੰਤੀ ਭਾਗਤੀ ਪੁਨ ਗ੍ਰੰਥਾ।
ਤੇ ਸਾਰੇ ਸੰਤ ਲੋਕ ਵੀ ਕਹਿੰਦੇ ਨੇ ਤੇ ਸਾਰੇ ਧਰਮ ਗ੍ਰੰਥ ਵੀ ਇਸ ਗੱਲ ਨੂੰ ਕਹਿੰਦੇ ਨੇ।
ਇੱਕ ਬਹੰਗ ਇੱਕ ਕੀਤੀ ਰੀਤਾ।
ਇੱਕ ਤਾਂ ਪੰਛੀ ਦਾ ਰਸਤਾ ਹੈ, ਜਿਵੇਂ ਪੰਛੀ ਉਡਾਰੀ ਮਾਰ ਕੇ ਬਿਰਛ ਤੇ ਜਾ ਬੈਠਦਾ, ਇੱਕ ਕੀੜੀ ਦਾ ਰਸਤਾ, ਕੀੜੀ ਹੌਲੀ ਹੌਲੀ ਬਿਰਛ ਤੇ ਚੜੇਗੀ ਤੇ ਤਾਂ ਉਸ ਫਲ ਤਾਈਂ ਪਹੁੰਚੇਗੀ। ਦੋ ਰਸਤੇ ਹਨ,
ਚਲੇ ਨਿਰੰਤਰ ਪਾਏ ਸਹਿ ਪ੍ਰੀਤਾ।
ਜਿਹੜਾ ਇੱਕ ਰਸਤੇ ਦੇ ਉੱਤੇ ਚੱਲੇਗਾ ਤੇ ਉਹੀ ਸਾਧ ਸੰਗਤ ਦੀ ਪ੍ਰੀਤੀ ਦੇ ਸਮੇਤ ਪਾਵੇਗਾ।
ਜਿਨਕੋ ਸਤਿਗੁਰੂ ਮਿਲੇ ਕਿਰਪਾਲਾ,
ਤੇ ਜਿਨ੍ਹਾਂ ਦੇ ਤਾਈਂ ਸਤਿਗੁਰੂ ਕਿਰਪਾਲੋ ਸਰੂਪ ਮਿਲ ਗਏ ਹਨ,
ਤੇ ਖੱਗ ਜੋ ਪਹੁੰਚੇ ਤਤਕਾਲਾ।
ਉਹ ਤਾਂ ਗੁਰੂ ਦੀ ਬਖਸ਼ਿਸ਼ ਦੇ ਨਾਲ ਤੇ ਜਦੋਂ ਗੁਰੂ ਸਿਮਰਨ ਦੇ ਖੰਭ ਉਹਨਾਂ ਨੂੰ ਦੇ ਦਿੰਦਾ ਮੂਲ ਮੰਤਰ ਗੁਰ ਮੰਤਰ ਦੇ, ਉਹ ਤਾਂ ਬਾਣੀ ਦੇ ਆਸਰੇ ਨਾਲ ਇਹਨਾਂ ਖੰਭਾਂ ਨਾਲ ਉਡਾਰੀ ਲਾ ਕੇ ਤੇ ਪੰਛੀ ਵਾਂਗ ਮੁਕਤੀ ਰੂਪੀ ਫਲ ਦੇ ਪਾਸ ਇੱਕਦਮ ਪਹੁੰਚ ਜਾਂਦੇ ਨੇ।
ਮਿਲੇ ਨਾ ਸਤਿਗੁਰੂ ਜਿਨਕੋ ਪੂਰੇ।
ਜਿਨ੍ਹਾਂ ਨੂੰ ਭਾਈ ਮਨਸੁਖ ਕਹਿੰਦਾ ਪੂਰੇ ਸਤਿਗੁਰੂ, ਪੂਰੇ ਗੁਰੂ ਨਹੀਂ ਪ੍ਰਾਪਤ ਹੁੰਦੇ।
ਜਿਨਕੋ ਫਲ ਲੈਣੋ ਅਤ ਦੂਰੇ।
ਕਹਿੰਦੇ ਉਹਨਾਂ ਨੂੰ ਜਿਹੜਾ ਫਲ ਲੈਣਾ ਹੈ ਤੇ ਬਹੁਤ ਹੀ ਦੂਰ ਹੈ, ਸਮਝ ਲਓ।
ਜਿਨਕੀ ਗੱਲ ਕੀਤੀ ਕੀ ਨਿਆਈ।
ਕਹਿੰਦੇ ਉਹਨਾਂ ਦੀ ਜਿਹੜੀ ਗੱਲ ਚਾਲ ਉਹ ਕੀੜੀ ਵਰਗੀ ਆ, ਕਰਮ ਕਾਂਡ ਕਰ ਲਿਆ, ਹੱਥ ਮਾਂਜ ਲੈ, ਹੱਥ ਧੋ ਲੈ, ਇਸ ਤਰ੍ਹਾਂ ਦੇ ਕਰਮ ਕਰੀ ਗਏ ਤੇ ਉਹਨਾਂ ਦੀ ਕੀੜੀ ਵਰਗੀ ਤੋਰ ਹੈ,
ਉਸਤਰ ਪਹੁੰਚਣਾ ਹੈ ਤੇ ਥਾਈ।
ਕਹਿੰਦੇ ਉਹਨਾਂ ਨੂੰ ਮੁਕਤੀ ਰੂਪੀ ਫਲ ਦੇ ਪਾਸ ਪਹੁੰਚਣਾ ਬਹੁਤ ਹੀ ਦੁਸ਼ਤ ਕਠਿਨ ਹੈ।
ਤੁਮ ਅਕਾਦਸੀ ਵਰਤ ਰੱਖਣ ਤੇ।
ਕਹਿੰਦੇ ਤੁਸੀਂ ਅਕਾਦਸੀ ਦਾ ਜਿਹੜਾ ਵਰਤ ਹੈ ਤੇ ਉਸ ਨੂੰ ਰੱਖਦੇ ਹੋ।
ਦਿਨ ਪੰਦਰਵੇਂ ਸੰਜਮ ਕਰਨ ਤੇ।
ਜਦੋਂ ਪੰਦਰਵਾਂ ਦਿਨ ਆਉਂਦਾ ਹੈ ਤੇ ਉਸ ਵੇਲੇ ਰੋਟੀ ਦੇ ਖਾਣ ਪੀਣ ਦਾ ਸੰਜਮ ਕਰਦੇ, ਰੋਟੀ ਨੀ ਖਾਂਦੇ ਅਕਾਦਸੀ ਦੇ ਵਰਤ ਵਿੱਚ।
ਰਾਮ ਕ੍ਰੋਧ ਪੁਨ ਖਾਨ ਰੋਪਾਨਾ।
ਇਸ ਵਾਸਤੇ ਕਾਮ ਕ੍ਰੋਧ ਲੋਭ ਅਹੰਕਾਰ ਦਾ ਫੁਰਨਾ ਤੇ ਖਾਣਾ ਤੇ ਪਾਣੀ ਦਾ ਪੀਣਾ, ਭੋਜਨ ਦਾ ਖਾਣਾ।
ਇੱਕ ਦਿਨ ਤੁਮ ਨਾ ਕਰਤ ਰਜਾ ਰਾਜਾਨਾ।
ਕਹਿੰਦੇ ਰਾਜਾ ਇੱਕ ਦਿਨ ਤੁਸੀਂ ਇਹਨਾਂ ਚੀਜ਼ਾਂ ਦਾ ਨਿਯਮ ਰੱਖਦੇ ਆ ਤੇ ਸੰਜਮ ਰੱਖਦੇ ਆ, ਨਹੀਂ ਇਹਨਾਂ ਨੂੰ ਖਾਂਦੇ।
ਅਸੰਜਮ ਮੈਂ ਸੰਤ ਸਦੀਵਾ।
ਭਾਈ ਮਨਸੁਖ ਕਹਿੰਦਾ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਸੰਤ ਨੇ ਤੇ ਉਹ ਐਸੇ ਸੰਜਮ ਵਿੱਚ ਰੋਜ਼ ਹੀ ਰਹਿੰਦੇ, ਹਮੇਸ਼ਾ ਵਾਸਤੇ ਰਹਿੰਦੇ ਆ।
ਵਰਤ ਹੈ ਨਿਜ ਮਨ ਕਰ ਨੀਵਾ।
ਆਪਣੇ ਮਨ ਨੂੰ ਨੀਵਾਂ ਬਣਾ ਕੇ ਤੇ ਹਮੇਸ਼ਾ ਉਹ ਸੰਜਮ ਵਿੱਚ ਵਰਦੇ, ਥੋੜਾ ਖਾਂਦੇ ਆ, ਥੋੜਾ ਪੀਂਦੇ ਆ, ਥੋੜਾ ਸੌਂਦੇ ਆ, ਥੋੜਾ ਬੋਲਦੇ ਆ।
ਥੋੜਾ ਖਾਣ ਸੈਰ ਪੁਨ ਥੋੜਾ।
ਇਸ ਵਾਸਤੇ ਭੋਜਨ ਵੀ ਥੋੜਾ ਖਾਂਦੇ ਆ ਤੇ ਔਰ ਸੋਣਾ ਵੀ ਥੋੜਾ ਕਰਦੇ ਨੇ।
ਦਿਲ ਪਰ ਕਾਮਨਾ ਕ੍ਰੋਧ ਨਾ ਜੋਰਾ।
ਬੋਲਦੇ ਵੀ ਥੋੜਾ ਨੇ ਤੇ ਇਸ ਵਾਸਤੇ ਉਹਨਾਂ ਦੇ ਉੱਤੇ ਫਿਰ ਕਾਮ ਕ੍ਰੋਧ ਦਾ ਬਹੁਤਾ ਜ਼ੋਰ ਵੀ ਬਲ ਵੀ ਨਹੀਂ ਪੈਂਦਾ ਹੈ।
ਜਿਸ ਪੰਦਰਵੇਂ ਜਗ ਮੈਂ ਆਵੈ।
ਤੁਹਾਡੀ ਜਿਹੜੀ ਅਕਾਦਸੀ ਹੈ ਤੇ ਉਹ ਤਾਂ ਪੰਦਰਵੇਂ ਦਿਨ ਸੰਸਾਰ ਵਿੱਚ ਆਉਂਦੀ ਹੈ।
ਵਰਤ ਅਕਾਦਸੀ ਜੋ ਕਹਿਲਾਵਾ।
ਜਿਹੜਾ ਤੁਹਾਡੇ ਹਿੰਦੂ ਮਤ ਵਿੱਚ ਅਕਾਦਸੀ ਦਾ ਵਰਤ ਜਿਹੜਾ ਅਖਵਾਉਂਦਾ ਹੈ।
ਦੋਰਾ ਸੋ ਅਕਾਦਸੀ ਸਦਾ ਹੀ ਸੰਸਦਾ ਹੀ।
ਕਹਿੰਦੇ ਸੰਤਾਂ ਦੇ ਮਤ ਵਿੱਚ ਸਦਾ ਹੀ ਉਹਨਾਂ ਨੂੰ ਅਕਾਦਸੀ ਰਹਿੰਦੀ ਹੈ।
ਸੰਤਨ ਕੇ ਮਨ ਮਾਹੇ।
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਉਹਨਾਂ ਦੇ ਮਨ ਦੇ ਵਿੱਚ।
ਤੂੰ ਭਾਗਤ ਵਰਤ ਕੋ।
ਤੇ ਜਿਹੜਾ ਤੂੰ ਕਹਿੰਦਾ ਹੈ ਕਿ ਵਰਤ ਨਿਯਮ ਰੱਖਣਾ ਚਾਹੀਦਾ ਅਕਾਦਸੀ ਵਾਲੇ ਦਿਨ।
ਅਤੇ ਐਸੀ ਲਖਤਾ ਹੈ।
ਕਹਿੰਦੇ ਉਹਦੀ ਜਿਹੜੀ ਗਲਤ ਅਵਸਥਾ ਹੈ ਤੇ ਇਸ ਤਰ੍ਹਾਂ ਸਮਝਣਾ ਕਰ।
ਜੋਪੀ ਸੁਣ ਮੰਜਨ ਕੀ ਗਾਥਾ ਸੁਣੀਏ।
ਸਭ ਤੋਂ ਪਹਿਲਾਂ ਜਿਹੜਾ ਤੁਸੀਂ ਇਸ਼ਨਾਨ ਕਹਿੰਦੇ ਵੀ ਸੂਰਜ ਚੜ੍ਹਦੇ ਨਾਲ ਇਸ਼ਨਾਨ ਕਰਨਾ, ਪਰ ਮੇਰੇ ਗੁਰੂ ਨੇ ਦੱਸਿਆ ਸਵਾ ਪਹਿਰ ਦੇ ਤੜਕੇ ਇਸ਼ਨਾਨ ਕਰਨਾ ਤੇ ਉਹ ਇਸ਼ਨਾਨ ਦੀ ਗੱਲ ਜਿਹੜੀ ਰੀਤੀ ਸੁਣਨਾ ਕਰ।
ਨਿਸ਼ਚੇ ਨਾਲ ਅਦਕ ਫਰ ਜਾਣੀਏ।
ਨਿਸ਼ਚੇ ਕਰਕੇ ਇਸ਼ਨਾਨ ਕਰਨ ਦਾ ਵੀ ਬਹੁਤ ਸਾਰਾ ਫਲ ਹੁੰਦਾ, ਸਮਝ ਲੈ।
ਜਾਮ ਜਾਮਨੀ ਨਾਵਨ ਕਰਹੀ।
ਤੇ ਜਿਹੜਾ ਪਹਿਰ ਰਾਤੀ ਤੋਂ, ਇਸ ਵਾਸਤੇ ਪਹਿਰ ਤਿੰਨ ਘੰਟੇ ਰਾਤ ਰਹਿੰਦੀ ਤੋਂ ਇਸ਼ਨਾਨ ਕਰਦਾ ਅੰਮ੍ਰਿਤ ਵੇਲੇ ਉੱਠ ਕੇ।
ਕੰਚਨ ਭਾਰ ਦਾਨ ਫਰ ਹਰਹੀ ਫਰ ਫਰਹੀ।
ਇਸ ਵਾਸਤੇ ਉਹਨੂੰ ਸਾਨ ਸੋਨੇ ਦੇ ਸਾਥ ਸੰਜੀ ਭਾਰ ਦੇ ਦਾਨ ਕਰਨ ਦਾ ਜਿਹੜਾ ਫਲ ਹੈ ਪ੍ਰਾਪਤ ਹੁੰਦਾ, ਜਿਵੇਂ ਸੋਨਾ ਕੋਈ ਬੰਦਾ ਦਾਨ ਕਰੇ।
ਜਦੋਂ ਘੱਟੀ ਨਿਸ਼ਤੇ ਜੋ ਨਹਾਵਾ।
نسچے کر کے چار گھڑیاں رہندی رات نو اشنان کرنا کرے تقریباً ایک گھنٹہ
جتنو دان رجت پھل پاوے
تے پھر کہندے او جویں چاندی دا دان کریے تے اس طرح انہاں پھل پراپت کرے بھی بائی منٹ ایک گھڑی رہندے تو اشنان کرنا کرے
پھل وے کھیر سوا من دانا
تے او دے تائیں صاحب سنگ جویں دودھ سوا من دا تسی دان کر دیو تے انہاں پھل پراپت ہوندا ہے
رات کال اٹھ کر جو نہاوے
جڑا سویرے بھی اٹھ کے اشنان کرنا کرے
من جن دان کرے پھل پاوے
جس طرح ایک من پانی کوئی دان کر دے تے انہاں کو پھل پراپت کردا
دیو چرے تے نہاوے جو
تے جڑا کہندا چلو ہن کم دھندا وی تھوڑا بہت ہو گیا تے دن چڑے تو اشنان کردا
تاں کو ہوے نا پن پھل کو
تے اون کوئی بھی پن دا پھل نہیں پراپت ہوندا
پھل ایتو ہی دے پنیتا
تے بس کہندے انہاں کو پھل ہوندا تے او دا شریر جڑا ہے تے او صاف ہو جاندا پوتر ہو جاندا اشنان کرن دے نال
رستے نہاون آندی
نسچے کر کے اشنان کرن دی آد من تو ریتا مرجادا ہے
نگما نگما آگم کی اے ندیسا
نگم آگم کی اہ ندیشا دس لے وید شاستر کی ندیشا آ گیا ہے
نیکچ میرے واگ نریسا
کہندے ہے راجا شیوناتھ اے میرے کوئی بچن نہیں ہے میرے کوئی بول نہیں اچار کیتے ہوئے
جے تو اسی سنسے اپجائس
جے کر کے تو ایسا سنسا اپنے من دے وچ پیدا کیتا
پان اگے تے مجن آئس
تو کہنا سورج چڑھتے دے نال تے اشنان کرنا تے اپنی پرجا نو بھی کہہ رہے ہیں کہ سورج نو پانی دینا تے نال اشنان کر لیا کرو
تا میرے بچن تا تو میرے بچن سنی جائے
تیرے اتے میرے جڑے بول ہے تے او سننا کر
قسمت تار من لی جائے
چنگی طرح سریشت مات اپنے من دے دھارن کر لے
گورا کتک دن تے پرورتتی
کہندے کچھ دن تو یہو جی ریتی جڑی نا چڑھتے سورج ویلے اشنان کرنا دن چڑھے تے کچھ دن تو پرورت ہوئی ہے
کرم کانڈ کی ریتا
کہندے تا کرم کانڈ دی برہمن لوگاں نے اس نو پرورت کیتا ہے کہ سورج چڑھتے نا اشنان کرنا جی کیوں سورج چڑھتے نا کرنا سورج نو پانی دینا ہے اودیاں کرنا دورہ پتراں نو پانی پہنچدا ایک بہانہ بنا لیا ہے پہ آلسی بندیاں نے تے اور سویرے اٹھ کے سورج چڑھ دینا اشنان کرنا ہے کہ مرجادا تھاپ کے رکھ دیتی ہے
کرے نان رو ادے تے
جدو سورج چڑھتا کہندے اس ویلے اشنان کرتے
ہیں سمجھو چیتا
تے اس طرح کہندے اپنے من دے تے سمجھ لو چنگی طرح
جا پی جام جامنی بجن کر کے
سر رات رہندی تو تے اشنان دینا کر کے
سمرے نام پریم اور ترکا
جڑا واہگرو پرمیشر دے نام نو سمردا اپنے ہردے وچ پریم نو دھار کے
مہما جاگن پچھلی رہنا
اس واسطے تے پچھلی رات تے جاگن دی تے بہت ہی مہما بڑی وڈیائی ہے
جاگن بھاگت کہ بہنا
تے وید شاستر تے سارے اس طرح کہندے مہاپرش دھرم گرنتھ کہہ رہے نے
ان پاہن پوجن پرکارا
اس تو اگے جڑا تسی کہنے ٹھاکراں دی پوجا کرنی تے تا ٹھاکر ایک پتھر نے جو پتھراں دی پوجا کرن دا ڈھنگ ہے
سو میں تو سنو نرتارا
کہندے او بھی میں کہندا دسدا تے تسی نرتارا نرنے کر کے اس نو سن لو
ہات نہ پیت نہ دے اپدیسا
کہندے جڑے پتھر نہ تا کچھ کھاندے آ تے نہ اے پانی پیندے آ تے نام پتھر دے منہ تو کوئی اپدیش ہی ملدا ہے ہندو جگ دے تائیں
آئے سے میں کیا پھل لسا
تے جڑا پتھر کو کھاندا نہیں پیندا نہیں کوئی اپدیش نہیں دندا تے اس پتھر دی سیوا پوجا کر کے کی پھل پراپت ہو جاوے گا
ستگرو پورن پرم کرپالا
اس واسطے ستگرو مہاراج جی پورن نے تے پرم بڑے کرپالو سروپ ہن
جنے سے پھلو بسالا
کہندے انہاں دی سیوا کرن دا بہت بڑا پھل جڑا پراپت کر لو
جگت ادھار ہت تن تارا
سنسار دا ادھار کرن واسطے جو شریر دھارن کیتا ہے
ہلکے کال وکھے اوتارا
کلیگ دے سمے دے وچ ستگرو نانک دے مہاراج جی دا اوتار ہویا ہے
بچن سو جن کے پان سمانا
جس گرو نانک دے مہاراج جی دے بچن تے پان سورج وانگ نے تے ستگرو مہاراج جی اس لیے گرو نانک دے مہاراج جی دے بچن سورج وانگ نے پرکاش روپ ہن
ہم اگیان کی نہ مہانا
ਸਾਡੇ ਹਿਰਦੇ ਚ ਅਗਿਆਨ ਦਾ ਅੰਧੇਰਾ ਸੀ ਨਾ ਤਿਹਾਨਾ ਨਾਸ ਕਰਤਾ ਭਾਈ ਮਨਸੁਖ ਜਿਹੜਾ ਸ਼ਾਹੂਕਾਰ ਇਹ ਲੰਕਾ ਦੇ ਰਾਜੇ ਸ਼ਿਵਨਾ ਵੱਲੋਂ ਕਹਿ ਰਿਹਾ ਹੈ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਮੇਰਾ ਜਿਹੜਾ ਅਗਿਆਨ ਦਾ ਅੰਧੇਰਾ ਸੀ ਸਾਰਾ ਹੀ ਨਾਸ਼ ਹੋ ਗਿਆ।
ਮਦ ਬਹੰਗ ਕੁਝ ਨੇ ਬਤਾਵਾ,
ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਨੂੰ ਰਸਤਾ ਜਿਹੜਾ ਪੰਛੀ ਦਾ ਦੱਸਿਆ ਹੈ, ਕਿਉਂ ਪੰਛੀ ਖੰਭਾਂ ਨਾਲ ਉੱਡਦਾ ਹੈ। ਗੁਰੂ ਦਾ ਰਸਤਾ ਪੰਛੀ ਦਾ ਰਸਤਾ ਹੈ, ਬਿਹੰਗਮ ਰਸਤਾ ਹੈ, ਕਿਉਂ ਤੇ ਗੁਰੂ ਸਾਨੂੰ ਖੰਭ ਦਿੰਦਾ ਹੈ। ਖੰਭ ਬਕਾਂਬੜੇ ਦੇ ਲਾਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਾਹਾਂ ਸੁਸੱਜਣ ਤੋਲ। ਤੇ ਗੁਰੂ ਸੇਵਾ ਤੇ ਸਿਮਰਨ ਦੇ ਮੂਲ ਮੰਤਰ ਤੇ ਗੁਰ ਮੰਤਰ ਦੇ ਖੰਭ ਦੇ ਕੇ ਨਾ ਤੇ ਸਿੱਖ ਨੂੰ ਪੰਛੀ ਬਣਾਉਂਦਾ, ਔਰ ਸਿੱਖ ਬਾਣੀ ਨਾਲ ਉਡਾਰੀ ਲਾਉਂਦਾ ਕਿੱਥੇ ਜਾਂਦਾ, ਜਿੱਥੇ ਸਾਧ ਸੰਗਤ ਜੀ ਗੁਰੂ ਦਾ ਦੇਸ਼ ਹੈ, ਜਿੱਥੇ ਵਾਹਿਗੁਰੂ ਦਾ ਦੇਸ਼ ਹੈ। ਇਸ ਲਈ ਸਿੱਖੀ ਦਾ ਰਸਤਾ ਪੰਛੀ ਦਾ ਰਸਤਾ ਹੈ, ਹਿੰਦੂ ਮਤ ਦਾ ਰਸਤਾ ਕਰਮ ਕਾਂਡ ਦਾ ਰਸਤਾ ਹੈ, ਔਰ ਕੀੜੀ ਦਾ ਮਾਰਗ ਹੈ। ਕੀੜੀ ਮਸਾਂ ਹੀ ਹੌਲੀ ਹੌਲੀ ਪਹੁੰਚਦੀ ਹੈ। ਇਸ ਵਾਸਤੇ ਭਾਈ ਮਨਸੁਖ ਕਹਿੰਦਾ ਤੁਹਾਡੇ ਇਸ ਹਿੰਦੂ ਮਤ ਕਰਮ ਕਾਂਡ ਇਹ ਕੀੜੀ ਦੇ ਰਸਤੇ ਨਾਲੋਂ ਮੈਨੂੰ ਗੁਰੂ ਨੇ ਇਹ ਵਿਹੰਗਮ ਦਾ ਰਸਤਾ ਜਿਹੜਾ ਪੰਛੀ ਦਾ ਰਸਤਾ ਦੇਣਾ ਕੀਤਾ ਹੈ।
ਹਰ ਕੇ ਨਿਪਟ ਜਾਏ ਸੁਣ ਪਾਵਾ,
ਤੇ ਮੈਂ ਤਾਂ ਮੁਕਤੀ ਰੂਪੀ ਫਲ ਦੇ ਪਾਸ ਚਲੇ ਗਿਆ ਤੇ ਸੁਖ ਪ੍ਰਾਪਤ ਕਰ ਲਿਆ।
ਹਮੇ ਸੰਗ ਕਰਨ ਸਭ ਕਰਮਾ,
ਜਿਹੜੇ ਕਰਮ ਤੇ ਮਨੁੱਖ ਹੰਕਾਰ ਦੇ ਸਮੇਤ ਕਰਦਾ ਹੈ ਸਾਰੇ,
ਜਪ ਤਪ ਵਰਤ ਆਦਿਕ ਜੇ ਧਰਮਾ,
ਤੇ ਜਿੰਨਾ ਕੋਈ ਜਾਪ ਹੈ ਤਪ ਹੈ ਵਰਤ ਰੱਖਣੇ ਨੇ ਕੋਈ ਪੁੰਨ ਧਰਮ ਹੈ।
ਸੋ ਕੀਤੀ ਮਗ ਜਾਨੋ ਐਸੇ,
ਭਾਈ ਮਨਸੁਖ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਮੈਨੂੰ ਦੱਸਿਆ ਹੈ ਸ਼ਿਵਨਾਮ ਰਾਜੇ ਸਾਰਾ ਕੀੜੀ ਦਾ ਰਸਤਾ ਜਿੰਨਾ ਇਹ ਕਰਮ ਕਾਂਡ
ਮਨ ਸੁਨਾਵਤ ਹਾਂ ਤੁਝ ਜੈਸੇ,
ਜਿਸ ਤਰ੍ਹਾਂ ਮੈਂ ਤੈਨੂੰ ਖੋਲ ਕੇ ਵਰਣਨ ਕਰਕੇ ਸੁਣਾ ਰਿਹਾ ਹਾਂ।
ਕਿਤੇ ਜਨਮ ਕਰਮ ਸੁਭ ਕਰਹੀ,
ਤੇ ਕਿਤਨੇ ਵੀ ਜਨਮ ਇਸ ਵਾਸਤੇ ਮਨੁੱਖ ਜਿਹੜਾ ਹੈ ਤੇ ਚੰਗੇ ਕਰਮਾਂ ਨੂੰ ਕਰਦਾ ਰਹੇ,
ਅੰਤੇ ਕਰਨ ਮੈਲ ਪੁਨ ਹਰਹੀ,
ਤੇ ਕਈ ਜਨਮ ਇਸ ਤਰ੍ਹਾਂ ਮਨੁੱਖ ਕਰਮ ਕਰੀ ਜਾਵੇ ਤੇ ਫੇਰ ਅੰਤੇ ਕਰਨ ਜਿਹੜਾ ਮਨ ਹੈ ਤੇ ਉਸਦੀ ਮੈਲ ਨੂੰ ਵੇਖਦਾ ਹੈ।
ਮਿਲੇ ਗੁਰੂ ਤਬ ਦੇ ਉਪਦੇਸਾ,
ਜੇ ਕਰਕੇ ਗੁਰੂ ਮਿਲ ਜਾਵੇ ਤੇ ਫਿਰ ਉਪਦੇਸ਼ ਦੇ ਦੇਵੇ,
ਮੋਚੇ ਬੰਧਨ ਜਗਤ ਕਲੇਸ਼ਾ,
ਜਿੰਨੇ ਸੰਸਾਰ ਦੇ ਕਲੇਸ਼ ਦੁੱਖ ਹੈ ਤੇ ਬੰਧਨ ਨੇ ਤੇ ਉਹਨਾਂ ਦੇ ਤਾਈ ਮੋਚੇ ਨਾਮ ਮੇਟ ਦੇਵੇ।
ਅਸ ਪ੍ਰਕਾਰੀ ਪਹੁੰਚੇ ਤਹਿ ਜਾਈ,
ਕਹਿੰਦੇ ਫੇਰ ਇਸ ਢੰਗ ਦੇ ਨਾਲ ਉਹ ਪਹੁੰਚ ਜਾਂਦਾ ਉੱਥੇ ਜਾ ਕੇ।
ਫਲ ਰੂਪੀ ਜੋ ਮੁਕਤ ਸੁਣਾਈ,
ਜਿਹੜਾ ਮੁਕਤੀ ਰੂਪੀ ਫਲ ਤੈਨੂੰ ਅਸੀਂ ਸੁਣਾਉਣਾ ਕੀਤਾ, ਤੇ ਗੁਰੂ ਤੋਂ ਬਿਨਾਂ ਫੇਰ ਵੀ ਨੀ ਉੱਥੇ ਪਹੁੰਚਿਆ ਜਾ ਸਕਦਾ, ਇਕੱਲੇ ਕਰਮ ਕਾਂਡ ਨਾਲ ਨੀ ਉੱਥੇ ਪਹੁੰਚ ਸਕਦਾ ਕਰਮਾਂ ਦੇ ਨਾਲ।
ਹਮੇ ਤਜਨੇ ਕੀ ਬਹੁ ਗਾਥਾ,
ਇਸ ਵਾਸਤੇ ਜਿਹੜੀ ਹੰਕਾਰ ਹੈ ਨਾ ਤੇ ਹਮੇ ਇਸ ਨੂੰ ਛੱਡਣ ਦੀ ਬਹੁਤ ਸਾਰੀ ਜਿਹੜੀ ਕਥਾ ਹੈ।
ਉਚਰੀ ਮਨਸੁਖ ਨਿਰਪ ਕੇ ਸਾਥਾ,
ਤੇ ਭਾਈ ਮਨਸੁਖ ਲਾਹੌਰ ਦੇ ਸ਼ਾਹੂਕਾਰ ਨੇ ਤੇ ਰਾਜੇ ਸ਼ਿਵਨਾਥ ਦੇ ਤਾਈ ਉਚਾਰਨ ਕੀਤੀ ਹੈ।
ਕਈ ਸਾਉ ਕੀ ਬਾਣੀ ਜੋਈ,
ਜਿਹੜੀ ਭਾਈ ਮਨਸੁਖ ਸ਼ਾਹੂਕਾਰ ਦੀ ਕਹੀ ਹੋਈ ਬਾਣੀ ਸੀ ਨਾ,
ਸਗਰੋ ਮਰਮ ਭੇਦ ਗੀ ਸੋਈ,
ਇਹ ਜਿਹੜਾ ਸ਼ਿਵਨਾਥ ਰਾਜਾ ਸੀ ਲੰਕਾ ਤੇ ਸਾਧ ਸੰਗਤ ਜੀ ਇਸ ਦੇ ਹਿਰਦੇ ਅਸਥਾਨ ਨੂੰ ਬਿੰਨ ਗਏ, ਜਿਵੇਂ ਤੀਰ ਨਰਮ ਅਸਥਾਨ ਨੂੰ ਬਿੰਨ ਗੰਦਾ ਮਾਰਿਆ ਹੋਇਆ ਨਿਸ਼ਾਨਾ ਲੱਗ ਜਾਵੇ। ਇਸ ਤਰ੍ਹਾਂ ਭਾਈ ਮਨਸੁਖ ਦੇ ਬੋਲ ਜਿਹੜੇ ਸੀ ਨਾ ਉਹ ਸ਼ਿਵਨਾਥ ਦੇ ਹਿਰਦੇ ਚ ਘਰ ਕਰ ਗਏ, ਇਸ ਦਾ ਹਿਰਦਾ ਬਿੰਨ ਦਿੱਤਾ, ਸ਼ਰਧਾਲੂ ਬਣ ਗਿਆ।
ਅਸੀਂ ਤੁਫੰਗ ਮਾਰੀਏ ਜੈਸੇ,
ਜਿਸ ਤਰ੍ਹਾਂ ਕੱਸ ਕੇ ਸਾਥ ਸੰਗਤ ਜੀ ਬੰਦੂਕ ਵਿੱਚ ਗੋਲੀ ਪਾ ਕੇ ਤੇ ਮਾਰਨਾ ਕਰੀਏ,
ਹਲ ਪਿਓ ਭਵਾਲੂ ਤੈਸੇ,
ਫਿਰ ਉਹ ਨਿਸ਼ਾਨੇ ਤੇ ਲੱਗ ਜਾਂਦੀ। ਇਸ ਤਰ੍ਹਾਂ ਭਾਈ ਮਨਸੁਖ ਦੀ ਬਾਣੀ ਕਮਾਈ ਹੋਈ ਸੀ। ਇਸੇ ਵਾਸਤੇ ਚੰਗੇ ਮਨੁੱਖਾਂ ਦੀ ਸੰਗਤ ਨੂੰ ਅਸੀਂ ਭਾਲਦੇ ਹਾਂ, ਕਿਉਂਕਿ ਉਹਨਾਂ ਦੀ ਬਾਣੀ ਕਮਾਈ ਹੋਈ ਹੁੰਦੀ ਹੈ। ਜਿਵੇਂ ਭਰੀ ਹੋਈ ਬੰਦੂਕ ਜਦੋਂ ਬੋਲਦੇ ਨੇ ਤੇ ਹਿਰਦੇ ਸਥਾਨ ਦੇ ਚੋਂ ਨਿਸ਼ਾਨਾ ਲੱਗ ਜਾਂਦਾ ਹੈ।
ਚੂਸੀ ਤੁਕ ਘਾਉ ਨਾ ਕਰਈ,
ਜਿਹੜੀ ਚੂਸੀ ਖਾਲੀ ਦਾ ਸੰਗਤ ਦੀ ਬੰਦੂਕ ਹੈ, ਬੰਦਾ ਬਾਣੀ ਨਾ ਪੜੇ, ਸਿਮਰਨ ਨਾ ਕਰੇ, ਸਤਸੰਗਤ ਨਾ ਕਰੇ ਤੇ ਉਹਦਾ ਬੋਲਿਆ ਹੋਇਆ ਵਜਨ ਖਾਲੀ ਬੰਦੂਕ ਚੱਲਣ ਵਾਂਗ ਹੁੰਦਾ, ਉਹਦਾ ਕੋਈ ਅਸਰ ਨਹੀਂ ਹੁੰਦਾ ਹੈ।
ਬਿਨਾਂ ਕਮਾਏ ਸੋ ਐਸ ਉਚਰਈ,
ਤੇ ਬਿਨਾਂ ਕਮਾਈ ਤੋਂ ਬੰਦੇ ਦਾ ਬੋਲਣਾ ਹੈ ਇਸੇ ਢੰਗ ਦਾ ਹੀ ਹੈ, ਜੇਕਰ ਕਿ ਉਹ ਆਪ ਨਹੀਂ ਕੁਝ ਕਰਦਾ ਹੈ।
ਗਾਡੀ ਭਰੀ ਚਲੇ ਜੇ ਥਾਈ,
ਜਿਸ ਤਰ੍ਹਾਂ ਸਾਧ ਸੰਗਤ ਜੀ ਗੱਡੀ ਲੱਦੀ ਹੋਈ ਸਾਜੋ ਸਮਾਨ ਦੇ ਨਾਲ ਤੇ ਜਦੋਂ ਚੱਲਦੀ ਹੈ,
ਮੋਰਤ ਧਰਨੀ ਕੋਸ ਹੋ ਜਾਈ,
ਕਹਿੰਦੇ ਉਹਦੀਆਂ ਲੀਹਾਂ ਜਿਹੜੀਆਂ ਗੱਡੀ ਦੇ ਪਹੀਏ ਧਰਤੀ ਨੂੰ ਤੋੜਦੇ ਜਾਂਦੇ, ਕਿਉਂਕਿ ਭਰੀ ਹੋਈ ਹੁੰਦੀ ਹੈ।
ਤੁਸੀਂ ਜਾਏ ਉਪਰੇ ਬੋਲੀ
ਜੇਕਰ ਖਾਲੀ ਗੱਡੀ ਸਾਹਿਬ ਸੰਗ ਜੀ ਧਰਤੀ ਦੇ ਉੱਤੇ ਬੋਲੀ ਪੂਰੀ ਕਰਦੀ ਤੇ ਉਹਦਾ ਕੋਈ ਅਸਰ ਨੀ ਹੁੰਦਾ ਜ਼ਮੀਨ ਦੇ ਉੱਤੇ।
ਮਨਸੁਖ ਕੀ ਜਾਨੋ ਬੋਲੀ,
ਇਸ ਤਰ੍ਹਾਂ ਜਿਹੜੀ ਭਾਈ ਮਨਸੁਖ ਦੀ ਕਮਾਈ ਹੋਈ ਆਵਾਜ਼ ਸੀ, ਕਮਾਈ ਹੋਈ ਬਾਣੀ ਸੀ ਨਾ, ਇਹ ਭਰੀ ਗੱਡੀ ਵਾਂਗ ਤੇ ਇਹਨੇ ਭਾਈ ਮਨਸੁਖ ਦੀ ਬਾਣੀ ਨੇ ਤੇ ਸ਼ਿਵਨਾ ਰਾਜੇ ਦੇ ਮਨ ਦੇ ਉੱਤੇ ਅਸਰ ਕਰ ਦਿੱਤਾ।
ਗੁਰਮੁਖ ਸਨਮੁਖ ਕੀ ਸਭ ਬਾਣੀ,
ਇਸ ਲਈ ਜਿਹੜਾ ਸਨਮੁਖ ਹੋ ਗਿਆ ਗੁਰੂ ਦੇ ਤੇ ਐਸਾ ਗੁਰਮੁਖ ਜਿਹੜਾ ਉਸਦੀ ਬਾਣੀ
ਨੀਕੇ ਨਿਰਭ ਕੇ ਮਨ ਮਹਿਮਾਨੀ,
ਸ਼ਿਵਨਾ ਰਾਜਾ ਜਿਹੜਾ ਸੀ ਚੰਗੀ ਤਰ੍ਹਾਂ ਇਸਨੇ ਆਪਣੇ ਮਨ ਦੇ ਵਿੱਚ ਮੰਨ ਲਏ।
ਸੁਣ ਬਚ ਹੋਇਆ ਸ਼ਿਵਨਾਵ ਅਚੰਬਾ,
ਸੁਣ ਕੇ ਸਾਧ ਸੰਗ ਜੀ ਬਚਨ ਸ਼ਿਵਨਾਵ ਜਿਹੜਾ ਸੀ ਅਚੰਬਾ ਹੈਰਾਨ ਹੋ ਗਿਆ।
ਜਾਨੀ ਮਨ ਇਹ ਕੈਦ ਅਦੰਬਾ,
ਆਪਣੇ ਮਨ ਦੇ ਜਾਣ ਲਿਆ ਤੇ ਇਹ ਭਾਈ ਮਨਸੁਖ ਜੋ ਕਹਿ ਰਿਹਾ ਬਿਨਾਂ ਛਲ ਤੋਂ ਕਹਿ ਰਿਹਾ ਹੈ ਤੇ ਮੇਰੇ ਭਲੇ ਵਾਸਤੇ ਨੇ ਬਚਨ ਕਹੇ ਨੇ।
ਇਸ ਕੋ ਮਿਲਿਓ ਗੁਰੂ ਕੋ ਪੂਰਾ,
ਭਾਈ ਮਨਸੁਖ ਨੂੰ ਕੋਈ ਪੂਰਾ ਗੁਰੂ ਪ੍ਰਾਪਤ ਹੋ ਗਿਆ ਮਿਲ ਗਿਆ ਹੈ।
ਆਇਓ ਗਿਆਨ ਕੀ ਉਹ ਭਰਮ ਦੂਰਾ,
ਇਸ ਨੇ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪਾ ਕੇ ਤੇ ਆਪਣੇ ਭਰਮ ਨੂੰ ਦੂਰ ਕੀਤਾ ਹੋਇਆ ਹੈ।
ਅਸ ਵਿਚਾਰ ਕਰ ਬੋਲਿਓ ਬਾਣੀ,
ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਵਿਚਾਰ ਕਰਦਾ ਇਹ ਸ਼ਿਵਨਾ ਰਾਜਾ ਲੰਕਾ ਦਾ ਤੇਰਾ ਗੁਰੂ ਕਿਹੜਾ ਹੈ ਤੇ ਉਹਦਾ ਨਾਮ ਮੈਨੂੰ ਉਚਾਰ ਕੇ ਦੱਸ।
ਕੀ ਬਾਣੀ ਬੋਲ ਸੁਣਾਵੋ,
ਫਿਰ ਉਹਨਾਂ ਦੀ ਬਾਣੀ ਦੇ ਬੋਲ ਜਿਹੜੇ ਮੈਨੂੰ ਸੁਣਾਉਣਾ ਕਰ।
ਜੇ ਕੇ ਨਿਕਟ ਬਵੇਕੇ ਪਾਵਾ,
ਜਿਨ੍ਹਾਂ ਦੇ ਪਾਸ ਰਹਿ ਕੇ ਤੂੰ ਵਾਹਿਗੁਰੂ ਪਰਮੇਸ਼ਰ ਦਾ ਵਿਵੇਕ ਗਿਆਨ ਪ੍ਰਾਪਤ ਕੀਤਾ ਹੈ
ਉਹ ਅਜਕਲ ਮੈਂ ਜਗ ਪ੍ਰਗਟਾਵਾ।
ਕਹਿੰਦੇ ਕੌਣ ਹੈ ਐਸਾ ਜਿਹੜਾ ਸੰਸਾਰ ਦੇ ਵਿੱਚ ਪ੍ਰਗਟ ਹੋਇਆ ਹੈ।
ਨਰੇਸ਼ ਕੇ ਮਨਸੁਖ ਬੈਨਾ,
ਸੁਣ ਕੇ ਸਾਧ ਸੰਗ ਜੀ ਰਾਜੇ ਦੇ ਭਾਈ ਮਨਸੁਖ ਨੇ ਬੈਨ ਬਚਨ ਬੋਲ।
ਉਸ ਨਾਮ ਸ੍ਰੀ ਗੁਰ ਗੁਣੈਨਾ,
ਸਤਿਗੁਰੂ ਮਹਾਰਾਜ ਜੀ ਦਾ ਨਾਮ ਦੱਸਿਆ ਜੋ ਗੁਣਾਂ ਦੇ ਘਰ ਨੇ ਸਤਿਗੁਰੂ ਮਹਾਰਾਜ ਦੇ।
ਸ੍ਰੀ ਨਾਨਕ ਸਭ ਪਾਤ ਕਹਾਰੀ,
ਕਹਿੰਦਾ ਉਹਨਾਂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਹੈ, ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲੇ ਹੈ।
ਅਸਕੈ ਪ੍ਰੇਮ ਵੱਡਿਓ ਉਰ ਭਾਰੀ,
ਇਸ ਦਾ ਨਾਮ ਲੈਂਦੇ ਹਾਂ ਗੁਰੂ ਨਾਨਕ ਸਾਹਿਬ ਦਾ ਤੇ ਪ੍ਰੇਮ ਦਾ ਉਛਾਲਾ ਹਿਰਦੇ ਚ ਆ ਗਿਆ।
ਗਲ ਗਲ ਬਾਣੀ ਪੁਲਕੇ ਅੰਗਾ,
ਬਾਣੀ ਜਿਹੜੀ ਸੀ ਅਸਤ ਵਿਅਸਤ ਹੋ ਗਈ, ਸਰੀਰ ਦੇ ਰੋਮ ਜਿਹੜੇ ਸੀ ਖੜ ਗਏ।
ਲੋਚਨ ਸ਼ਾਵਾ ਨੀਰ ਅਮੰਗਾ,
ਨੇਤਰਾਂ ਦੇ ਅੰਦਰ ਇਹ ਕਰਾਸਾ ਸੰਜੀ ਪਾਣੀ ਜਿਹੜਾ ਸੀ ਭਰ ਗਿਆ।
ਕਿਤੇ ਕਾਲ ਮੈਂ ਧੀਰ ਕਰ ਧੀਰਾ,
ਕੁਝ ਕੁ ਸਮੇਂ ਤੋਂ ਬਾਅਦ ਸਾਧ ਸੰਗ ਜੀ ਹੌਸਲਾ ਧਾਰ ਕੇ ਧੀਰਜ ਦੇ ਨਾਲ ਭਾਈ ਮਨਸੁਖ ਨੇ
ਗੁਰਬਾਣੀ ਪਰ ਗੁਣੀ ਗਹੀਰਾ,
ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਸੀ ਇਹ ਨੂੰ ਪੜ੍ਹ ਕੇ ਰਾਜੇ ਸ਼ਿਵਨਾਵ ਨੂੰ ਸੁਣਾਉਣਾ ਕੀਤੇ।
ਪ੍ਰੇਮ ਭੂਪਤ ਉਪਜਾਵਾ,
ਬੜਾ ਭਾਰੀ ਪ੍ਰੇਮ ਜਿਹੜਾ ਸੀ ਰਾਜੇ ਦੇ ਮਨ ਦੇ ਪ੍ਰਗਟ ਹੋ ਗਿਆ।
ਅਸਰ ਕਰਨ ਹੇਤ ਉਮਗਾਵਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਹਿਰਦਾ ਜਿਹੜਾ ਸੀ ਉਛਲਿਆ ਹੈ।
ਸੁਣ ਸ੍ਰੀ ਗੁਰ ਕੋ ਬਚਨ ਅਨੁਪਾ,
ਸਤਿਗੁਰੂ ਮਹਾਰਾਜ ਜੀ ਦੇ ਸੁੰਦਰ ਬਚਨ ਜਿਹੜੇ ਸੀ ਸੁਣ ਕੇ
ਮਨ ਸੁਖ ਸੋ ਬੋਲਿਓ ਤਾਂ ਭੂਪਾ,
ਮਨ ਸੁਖ ਦੇ ਤਾਈ ਜਿਹੜਾ ਇਹ ਰਾਜਾ ਸ਼ਿਵਨਾਵ ਸੀ ਬੋਲਿਆ।
ਕੋ ਦਰਸ਼ਨ ਦੇਵੋ ਕਰਾਈ,
ਕਹਿਣ ਲੱਗਾ ਭਾਈ ਮਨਸੁਖ ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਵਾ ਦੇ।
ਹਰਿ ਉਪਕਾਰ ਦੀਨ ਕੀ ਨਿਆਈ,
ਤੇ ਮੈਂ ਗਰੀਬ ਹਾਂ ਜਿਵੇਂ ਗਰੀਬ ਤੇ ਪਰਉਪਕਾਰ ਕਰੀਏ ਤੇ ਮੇਰੇ ਉੱਤੇ ਤੂੰ ਪਰਉਪਕਾਰ ਕਰ।
ਜਿਸ ਪ੍ਰਕਾਰ ਸ੍ਰੀ ਨਾਨਕ ਪੂਰਨ,
ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਪੂਰੇ ਗੁਰੂ ਹਨ।
ਮਿਲੇ ਉਪਾਏ ਕਰੋ ਸੋ ਤੂਰਨਾ,
ਉਹਨਾਂ ਦੇ ਮਿਲਣ ਦਾ ਉਪਾਅ ਯਤਨ ਬੜੀ ਛੇਤੀ ਦੇ ਨਾਲ ਤੂੰ ਕਰ।
ਮੈਂ ਅਬ ਤੁਮਰੇ ਸੰਗਾ,
ਮੈਂ ਹੁਣ ਤੇਰੇ ਨਾਲ ਹੀ ਚੱਲਦਾ ਹਾਂ।
ਕਰ ਦੇਸ਼ ਰਾਜ ਸਰਬੰਗਾ,
ਮੈਂ ਸਾਰਾ ਦੇਸ਼ ਤੇ ਆਪਣਾ ਰਾਜ ਛੱਡ ਕੇ
ਅੱਗੇ ਦਰਸ਼ਨ ਭਰਮ ਮਿਟਾਵਾਂ,
ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਭਰਮ ਨੂੰ ਮੇਟ ਲਵਾਂਗਾ।
ਉਪਦੇਸ਼ ਪਰਮ ਪਦ ਪਾਵਾਂ,
ਉਹਨਾਂ ਦਾ ਉਪਦੇਸ਼ ਲੈ ਕੇ ਤੇ ਪਰਮ ਵੱਡੀ ਪਦਵੀ ਕਹਿ ਲਓ ਮੋਕਸ਼ ਨੂੰ ਪਾ ਲਵਾਂਗਾ।
ਅੱਗੇ ਬਚਨ ਚੁਬੇ ਮਨ ਮੇਰੇ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਮੇਰੇ ਹਿਰਦੇ ਚ ਚੁੱਪ ਗਏ ਨੇ।
ਸਾਤਨਾ ਆਵਤ ਬਿਨ ਅਬਹੇਰੇ,
ਹੁਣ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੋਂ ਬਿਨਾਂ ਮੇਰੇ ਮਨ ਵਿੱਚ ਸ਼ਾਂਤੀ ਟਿਕਾ ਨਹੀਂ ਆਉਂਦਾ।
ਮੰਜ ਨਿਕਟ ਹੈ ਤੁਮਰੇ ਜੇਤੋ,
ਕਹਿੰਦਾ ਬਸ ਕਾਲਾ ਪੈ ਗਿਆ ਇਤਨਾ ਮਨ, ਕਹਿੰਦਾ ਜਿੰਨਾ ਵੀ ਤੇਰੇ ਕੋਲ ਸਾਜੋ ਸਮਾਨ ਹੈ ਸੌਦਾ ਸਾਰਾ ਮੈਂ ਆਪ ਹੀ ਖਰੀਦ ਲੈਣਾ।
ਸੌਦਾ ਕਰੋ ਸਦਨ ਮਮਤੇ ਤੋਂ,
ਤੇ ਬਸ ਮੇਰੇ ਘਰ ਦੇ ਚ ਸਾਰਾ ਸੌਦਾ ਤੂੰ ਦੇਣਾ ਕਰ।
ਬਿਲਮ ਲਗਾਵੋ,
ਹੁਣ ਤੂੰ ਦੇਰ ਨਾ ਲਾ ਤੇ ਮੇਰੇ ਨਾਲ ਛੇਤੀ ਚੱਲਣਾ ਕਰ।
ਸ੍ਰੀ ਨਾਨਕ ਤਾਂ ਪਚਾਵੋ।
ਉੱਥੇ ਮੈਨੂੰ ਪਹੁੰਚਾ ਦੇ।
ਜਦੋਂ ਪ੍ਰੇਮ ਭੂਮਤ ਵੱਡ ਭਾਗੀ
ਵੱਡਿਆਂ ਭਾਗਾਂ ਵਾਲੇ ਸਰ ਸੰਗਤੀ ਰਾਜੇ ਨੂੰ ਤੇ ਪ੍ਰੇਮ ਜਾਗ ਪਿਆ
ਤੇ ਕਿਸਾਨ ਮਨਸੁਖ ਬੋਲਿਓ ਅਨਰਾਗੀ।
ਤੇ ਉਸ ਵੇਲੇ ਭਾਈ ਮਨਸੁਖ ਜਿਹੜਾ ਸੀ ਤੇ ਵੇਖ ਕੇ ਪ੍ਰੇਮੀ ਹੋਇਆ ਹੋਇਆ ਉਸ ਨੂੰ ਬੋਲਿਆ,
ਸਰਕਾਰ ਨੇ ਕਰੋ ਰਜਾਨਾ
ਕਹਿੰਦੇ ਰਾਜਾ ਤੇ ਇਸ ਤਰ੍ਹਾਂ ਤੂੰ ਕਾਲਾ ਨਾ ਪੈਣਾ ਕਰ,
ਸਰਕਾਰ ਦੇਸ਼ ਨਾ ਬਣੇ ਪਿਆਨਾ,
ਤੈਨੂੰ ਆਪਣੀ ਰਾਜਧਾਨੀ ਦੇਸ਼ ਛੱਡ ਕੇ ਤੇ ਚੱਲਣਾ ਨੀ ਬਣਦਾ,
ਜੇ ਤੂੰ ਚਲੋ ਸੰਗ ਤੇ ਦੇਸਾ
ਜੇ ਕਰਕੇ ਤੂੰ ਮੇਰੇ ਨਾਲ ਜਾਵੇਗਾ ਤੇ ਸਤਿਗੁਰੂ ਦੇਸ਼ਾਂ ਪ੍ਰਦੇਸ਼ਾਂ ਵਿੱਚ ਚਲੇ ਗਏ ਨਿਹਾਲ ਕਰਨ ਵਾਸਤੇ, ਲੱਭਣਾ ਬਹੁਤ ਔਖਾ ਹੈ।
ਬਹੁਤ ਦਿਨ ਮੈਂ ਦਰਸੇ ਜਗ ਤੇ ਸਾ,
ਬਹੁਤ ਦਿਨਾਂ ਤੋਂ ਬਾਅਦ ਤੈਨੂੰ ਜਗ ਤੇ ਈਸ਼ਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣਗੇ,
ਜਾਂ ਪ੍ਰੇਮ ਕਰ ਚਿਤ ਮਹਿਮਨ ਮੈਂ,
ਜੇ ਕਰਕੇ ਇੱਥੇ ਤੂੰ ਨਾ ਪੂਰੇ ਪ੍ਰੇਮ ਨਾਲ ਗੁਰੂ ਨਾਨਕ ਸਾਹਿਬ ਨੂੰ ਯਾਦ ਕਰੇ ਪੂਰੇ ਧਿਆਨ ਦੇ ਨਾਲ,
ਦਰਸ਼ਨ ਦੇਖੇ ਥੋੜਨ ਦਿਨ ਮੈਂ,
ਬਸ ਥੋੜੇ ਦਿਨਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਇੱਥੇ ਬੈਠੇ ਤੂੰ ਵੇਖ ਲਏਗਾ।
ਗੁਰੂ ਨਾਨਕ ਜੀ ਅੰਤਰਜਾਮੀ,
ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਿਲਾਂ ਦੇ ਅੰਤਰਜਾਮੀ ਨੇ,
ਸਰਬਥਾਨ ਗਿਆਤਾ ਜਗ ਸਵਾਮੀ,
ਸਾਰੇ ਥਾਵਾਂ ਦੇ ਗਿਆਤਾ ਨੇ ਤੇ ਸਾਰੇ ਥਾਵਾਂ ਦੇ ਮਾਲਕ ਹਨ।
ਪੂਰਨ ਪ੍ਰੇਮ ਦੇ ਕਰ ਤੇਰਾ,
ਤੇਰਾ ਹਿਰਦਾ ਐਨ ਪ੍ਰੇਮ ਦੇ ਨਾਲ ਭਰਿਆ ਹੋਇਆ ਦੇਖ ਕੇ,
ਦਰਸ਼ਨ ਦੇ ਆਏ ਬਿਨ ਦੇਰਾ,
ਬਿਨਾਂ ਦੇਰ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਕੇ ਦਰਸ਼ਨ ਦੇਣਗੇ।
ਪਰਖੋ ਕਿਸ ਭਾਤੀ,
ਰਾਜਾ ਕਹਿਣ ਲੱਗਾ ਭਾਈ ਮਨਸੁਖ ਤੇ ਮੈਂ ਗੁਰੂ ਨਾਨਕ ਸਾਹਿਬ ਦੀ ਪਰਖ ਕਿਵੇਂ ਕਰਾਂਗਾ,
ਮੁਝੇ ਬਤਾਵੋ ਗੋਦ ਸੁਜਾਤੀ,
ਤੇ ਮੈਨੂੰ ਉਹਨਾਂ ਦਾ ਗੋਦ ਦੱਸ, ਉਹਨਾਂ ਦੀ ਜਾਤ ਕਿਹੜੀ ਹੈ,
ਸਰਕਾਰ ਤੋਂ ਬੇਗ ਸਰੀਰਾ,
ਕਿਸ ਤਰ੍ਹਾਂ ਦਾ ਭੇਖ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਬਣਾਇਆ ਹੋਇਆ ਹੈ,
ਨਗਰ ਮੈਂ ਗੁਣੀ ਗਹੀਰਾ,
ਤੇ ਕਿਹੜੇ ਨਗਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿੰਦੇ, ਗੁਣਾਂ ਦੇ ਸਮੁੰਦਰ,
ਹੁਣ ਮਨਸੁਖ ਨੇ ਬਚਨ ਉਚਾਰਾ,
ਸੁਣ ਕੇ ਸ਼ਿਵ ਨਾਮ ਰਾਜੇ ਦੇ ਬਚਨ ਤੇ ਭਾਈ ਮਨਸੁਖ ਲਾਹੌਰ ਵਾਸੀ ਸਤਿਗੁਰਾਂ ਦਾ ਸਿੱਖਿਓ ਕਹਿਣ ਲੱਗਾ,
ਤਨਕੋ ਪਰਖਣ ਦੁਸਤਰ ਭਾਰਾ,
ਕਹਿਣ ਲੱਗਾ ਰਾਜਾ ਗੁਰੂ ਨਾਨਕ ਦੀ ਪਰਖ ਕਰਨੀ ਬਹੁਤ ਹੀ ਔਖੀ ਹੈ,
ਬੇਦੀ ਬੰਸ ਖੱਤਰੀ ਜਾਤੀ,
ਬੇਦੀਆਂ ਵੀ ਤਾਂ ਉਹਨਾਂ ਦੀ ਬੰਸ ਹੈ ਤੇ ਜਾਤ ਉਹਨਾਂ ਦੀ ਖੱਤਰੀਆਂ ਦੀ ਹੈ,
ਜਨਮਪੁਰੀ ਤਲਵੰਡੀ ਖਿਆਤੀ,
ਤੇ ਉਹਨਾਂ ਦਾ ਜਨਮ ਜਿਹੜਾ ਰਾਏ ਭੋਏ ਦੀ ਤਲਵੰਡੀ ਦਾ ਹੈ ਤੇ ਖਿਆਤੀ ਪ੍ਰਗਟ ਹੈ,
ਕਿਰਤ ਕਰੀ ਕਛ ਪੁਰ ਸੁਲਤਾਨਾ,
ਉਹਨਾਂ ਨੇ ਕੁਝ ਆਪਣਾ ਕਾਰੋਬਾਰ ਸੁਲਤਾਨਪੁਰ ਦੇ ਵਿੱਚ ਆਰੰਭਿਆ ਸੀ ਮੋਦੀ ਖਾਨੇ ਦਾ,
ਦੀਨੋ ਮੋਦੀ ਖਾਨਾ,
ਤੇ ਹੁਣ ਮੋਦੀ ਖਾਨੇ ਦਾ ਕੰਮ ਉਹਨਾਂ ਨੇ ਛੱਡ ਦਿੱਤਾ ਹੈ,
ਦੇਖ ਅਤੀਤਨ ਕਾ ਕਰ ਵੈਸੇ,
ਉਹ ਆਪਣੇ ਸਰੀਰ ਦੇ ਉੱਤੇ ਨਿਵਰਤੀ ਪੱਖ ਵਾਲਾ ਬਰਖਤਾਂ ਵਾਲਾ ਬਰਖਤ ਸਾਧੂਆਂ ਵਾਲਾ ਲਿਬਾਸ ਬਣਾ ਕੇ ਬੈਠੇ ਨੇ,
ਸਾਂ ਕਰਤ ਮਾਇਕ ਨਰ ਜੈਸੇ,
ਜਿਸ ਤਰ੍ਹਾਂ ਮਾਇਕ ਹੀ ਬੰਦੇ ਕੋਈ ਸ਼ਾਹੂਕਾਰ ਆਪਣਾ ਸਵਾਂਗ ਬਣਾਉਂਦੇ ਨੇ,
ਇਹ ਸਭ ਪਤੇ ਲੀਨ ਲਖ ਲਿਖ ਭੂਪਾ,
ਇਹ ਜਿੰਨੇ ਵੀ ਸਾਹਿਬ ਸੰਗਤ ਜੀ ਪਤੇ ਸੀ ਨਿਸ਼ਾਨੀਆਂ ਸੀ ਰਾਜੇ ਸ਼ਿਵ ਨਾਲ ਉਹਨੇ ਲਿਖ ਲਈਆਂ ਨੇ,
ਜੇ ਨਰ ਜਾਗ ਪ੍ਰੇਮ ਅਨੁਪਾ,
ਜਿਸ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਬਹੁਤ ਹੀ ਪ੍ਰੇਮ ਜਾਗ ਪਿਆ,
ਮਨਸੁਖ ਕੋ ਬੂਜੀ ਗੁਣ ਖਾਨੀ,
ਮਨਸੁਖ ਦੇ ਤਾਂ ਪੁੱਛਿਆ ਤੇ ਗੁਣਾਂ ਦੀ ਖਾਨ,
ਲਿਖੀ ਮਨੋਹਰ ਸ੍ਰੀ ਗੁਰਬਾਣੀ,
ਬੜੇ ਸੁੰਦਰ ਗੁਰੂ ਸਾਹਿਬ ਦੀ ਗੁਣਾਂ ਦੀ ਖਾਨ ਬਾਣੀ ਦੇ ਸ਼ਬਦ ਵੀ ਲਿਖ ਲਏ ਨੇ,
ਰਹਿਵ ਜਿੱਤੇ ਦਿਨ ਨਗਰ ਮਝਾਰਾ,
ਜਿੰਨੇ ਦਿਨ ਸਾਹਿਬ ਸੰਗਤ ਜੀ ਇੱਥੇ ਭਾਈ ਮਨਸੁਖ ਚਾਹੂ ਕਰ ਰਿਹਾ, ਇਹ 57 ਨਗਰ ਸੀ, ਲੰਕਾ ਦੇ ਅੰਦਰ ਇਹਦੀ ਕੈਪੀਟਲ ਸੀ, ਰਾਜਧਾਨੀ ਸੀ, ਇੱਥੇ ਜਿੰਨੇ ਦਿਨ ਇਹ ਰਿਹਾ,
ਜਿਤਨ ਰੇਸ ਕਹਿ ਜਾਏ ਅਗਾਰਾ,
ਤੇ ਰੋਜ਼ ਹੀ ਰਾਜ ਦੇ ਮਹਿਲਾਂ ਦੇ ਵਿੱਚ ਜਾਂਦਾ ਹੈ,
ਮਹਿਮਾ ਸ੍ਰੀ ਨਾਨਕ ਕੀ ਭਾਖ ਹੈ,
ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਤੇ ਜਸ ਨੂੰ ਉਚਾਰਦਾ,
ਮਨ ਅਬਲਾਖਾ,
ਰਾਜੇ ਦਾ ਮਨ ਜਿਹੜਾ ਹੋਰ ਸਾਧ ਸੰਗੀ ਢਾਲਦਾ ਜਾ ਰਿਹਾ ਤੇ ਦਰਸ਼ਨਾਂ ਦੀ ਲਾਲਸਾ ਵੱਧਦੀ ਜਾ ਰਹੀ ਹੈ,
ਜਬ ਨਿਜ ਬਨਜ ਕਰ ਸਰਬ ਕਰਨੀ ਨਾ,
ਜਿਸ ਵੇਲੇ ਸਾਰਾ ਇਸਨੇ ਆਪਣਾ ਸੌਦਾ ਜਿਹੜਾ ਸੀ ਵੇਚ ਲਿਆ,
ਪਰ ਬਿਨਾ,
ਫਿਰ ਰਾਜੇ ਸ਼ਿਵਨਾ ਦੇ ਪਾਸ ਭਾਈ ਮਨਸੁਖ ਜਿਹੜਾ ਸੀ ਚਲੇ ਗਿਆ,
ਬੰਦ ਹਾਲ ਕਹਿ ਦਿਓ ਨਦੇਸਾ,
ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਕਿ ਰਾਜਾ ਸ਼ਿਵਨਾ ਮੈਨੂੰ ਆਗਿਆ ਦਿਓ,
ਚਲੋ ਚਾਹੇ ਤੋ ਅਬ ਨਿਜ ਦੇਸਾ,
ਮੈਂ ਆਪਣੇ ਪੰਜਾਬ ਦੇਸ਼ ਲਾਹੌਰ ਸ਼ਹਿਰ ਦੇ ਚੱਲਿਆ ਚਾਹੁੰਦਾ ਹਾਂ,
ਹੁਣ ਭੂਪਤ ਮੈਂ ਕੀਨ ਸੁਨੇਹਾ,
ਸੰਗਤੀ ਰਾਜੇ ਸ਼ਿਵਨਾ ਨੇ ਇਸ ਦੇ ਨਾਲ ਬੜਾ ਪਿਆਰ ਕੀਤਾ,
ਜੈਸੇ ਕਰੇ ਜੀਵ ਸੰਗ ਦੇਹਾ,
ਜਿਸ ਤਰ੍ਹਾਂ ਸਾਹਿਬ ਸੰਗਤ ਜੀ ਦੇਹ ਜਿਹੜੀ جیو آتما دے نال پیار کردی ہے
کہت پہ اپکار سو تیرو
کہہ لگا بھائی منسک تیرا میرے اتے بہت بڑا پرپکار ہے
یہ کرتارت ہوئے تن میرو
اے جے کر کے میرا شریر اسی طرح سفلا ہو جاوے
کہنا سکو میں تور وڈائی
بھائی منسک میں تیری وڈیائی ہن کچھ نہیں کہہ سکدا
جب کرپا ملے مجھ تائی
جدو کرپا گرو نانک صاحب مہاراج جی مینو مل جان گے
اتو نکٹ آوت پرچاوت
تو میرے پاس آدھا تے میرا پرچاوا بانی دے چروج کروا
گن برن سناوت
گرو نانک صاحب کے گن سے ساکھیاں مینو ورنن کر کے سنا رہتا سی
جن درسن میں سدا اداسا
بنا درشن تو سدگرام دے میں سدا اداس رہتا
کبھی آن پورے مم آسا
کلو گرو نانک دیو مہاراج جی آ کے میری آسا نو پوری کرن گے
منسوخ تیرج دین بہتی
بھائی منسوخ نے سب سنگ جی بہت ہی حوصلہ دتا
سمندر پت تب ماتی ات پوتی
کہ راجا سن تیری مت بہت ہی ہن پوتر ہو گئی ہے
نشچا رکھ من ماہی
پکا بھروسہ اپنے من دے جتھے بیٹھا رکھ
میرے کرپال دیر کچھ نہیں
گرو نانک صاحب تین بڑی چھتی اتنے آ کے ملن گے کچھ دیر نہیں ہے
اس کہہ کری پرس پد بندنا
اس طرح کہہ کے آپ دوہاں نے متھا ٹیکیا سدکار کیتا ایک دوجے دا
نے سمرت بگن نکندنا
بگڑا کٹن والے ستگرو مہاراج جی نو یاد کرتا ہوا بھائی منسف چل پیا
پوبت کے من لب لاگی
ادھر راجے شرنا دے اندر تے بہت ہی لب لگ گئی ہے
سمرے نسبا سر بڑ پاگی
بڑے بھاگا والا دن رات سمرن کر رہا
اٹھت بیٹھت گونت نامو
اٹھدیا بیٹھدیا چلدیا بس گرو نانک دے نام نو ہی اچاری جا رہا ہے
ਸ੍ਰੀ ਨਾਨਕ ਨੇ ਸੁਖ ਧਾਮੂ
ਇਸੇ ਤਰ੍ਹਾਂ ਸਤਿਗੁਰੂ ਸੁਖਾਂ ਦੇ ਘਰ ਦੇ ਨਾਮ ਨੂੰ ਕਹੀ ਜਾ ਰਿਹਾ
ਮੋਰ ਸਮਾਨ ਭਇਓ ਮਨ ਮੋਰਾ
ਰਾਜਾ ਸਿਵਨਾ ਕਹਿੰਦਾ ਮਹਾਰਾਜ ਮੇਰਾ ਮਨ ਤਾਂ ਮੋਰ ਵਰਗਾ ਹੋ ਗਿਆ
ਅਬੇ ਮਿਲੇ ਹੋਏ ਕਹਿ ਕਨਖੋਰਾ
ਕਦੋਂ ਸੱਚੇ ਪਾਤਸ਼ਾਹ ਤੁਸੀਂ ਬੱਦਲ ਰੂਪ ਹੋ ਕੇ ਮੈਨੂੰ ਮਿਲੋਗੇ ਮੇਰੇ ਮਨ ਮੋਰ ਦੇ ਤਾਏ
ਚਾਤਰ ਕੋ ਪਿਆਸ ਪੁਕਾਰਤ
ਤੇ ਮੇਰਾ ਚਿੱਤਾ ਬਵੀਹਾ ਬਣ ਗਿਆ ਹੈ ਤੇ ਹੁਣ ਪਿਆਸਾ ਹੋਇਆ ਤੁਹਾਡੇ ਦਰਸ਼ਨਾਂ ਦੀ ਸਵਾਂਤੀ ਬੋਲ ਨੂੰ ਪੁਕਾਰ ਰਿਹਾ
ਦਰਸ ਹਰ ਆਰਤ
ਤੇ ਦੁੱਖਾਂ ਨੂੰ ਨਾਸ ਕਰਨ ਵਾਲੇ ਸਤਿਗੁਰੂ ਵੱਲ ਤੁਹਾਡੇ ਦਰਸ਼ਨਾਂ ਦੀ ਸੁਣਤੀ ਬੋਲਦੀ ਚਾਹੁੰਦਾ ਹੈ
ਲੋਚਨ ਪਏ ਚਕੋਰ ਵਿਚਾਰੇ
ਤੇ ਮੇਰੇ ਨੇਤਰ ਤਾਂ ਚਕੋਰ ਵਰਗੇ ਵਿਚਾਰੇ ਬਣ ਗਏ ਨੇ
ਚੰਦ ਬਦਨ ਕਬ ਆਣ ਦਿਖਾਰੇ
ਐ ਗੁਰੂ ਨਾਨਕ ਸਾਹਿਬ ਆਪਣੇ ਚੰਦ ਵਰਗਾ ਮੁਖੜਾ ਕਦੋਂ ਆ ਕੇ ਦਿਖਾਉਂਗੇ
ਸੁਣਿਓ ਮੈਂ ਦੀਨ ਦਿਆਲਾ
ਮੈਂ ਤੁਹਾਡਾ ਕੰਮ ਸੁਣਿਆ ਤੁਸੀਂ ਗਰੀਬਾਂ ਤੇ ਬਹੁਤ ਦਿਆਲਤਾ ਕਰਦੇ ਆ
ਜਾਂਦੇ ਆਸਾ ਕਰੋ ਵਿਸਾਲਾ
ਇਸ ਕਰਕੇ ਮੈਂ ਤੁਹਾਡੇ ਦਰਸ਼ਨਾਂ ਦੀ ਆਸਾ ਬਹੁਤੀ ਕਰ ਰਿਹਾ
ਅਸ ਪ੍ਰਕਾਰ ਭੂਪਤ ਅਬਲਾਖਾ
ਇਸ ਤਰ੍ਹਾਂ ਨਾਲ ਸੰਗ ਜੀ ਰਾਜੇ ਸ਼ਿਵਨਾਥ ਦੀ ਇੱਛਾ ਜਿਹੜੀ ਸੀ
ਦਿਨ ਪਾ ਵਕਤ ਬਿਟਬ ਜਿਉ ਸਾਖਾ
ਦਿਨ ਪ੍ਰਤੀ ਵੱਧਦੀ ਜਾ ਰਹੀ ਜਿਸ ਤਰ੍ਹਾਂ ਬਿਰਸ ਦੀਆਂ ਸ਼ਾਖਾਂ ਟਾਹਣੀਆਂ ਵੱਧਦੀਆਂ ਨੇ
ਨੈਣ ਵਿਖੇ ਨਿੰਦਰਾ ਜਿਨ ਤਿਆਗੀ
ਰਾਤ ਨੂੰ ਸਾਹਿਬ ਸੰਗ ਜੀ ਵਿਛੋੜੇ ਵਿੱਚ ਨੀਂਦ ਨਹੀਂ ਆਉਂਦੀ ਹੈ
ਦਿਨ ਮੈਂ ਭੂਖ ਪਿਆਸਾ ਭਾਗੀ
ਦਿਨ ਨੂੰ ਸਾਹਿਬ ਸੰਗ ਜੀ ਭੁੱਖ ਤੇ ਪਿਆਸ ਜਿਹੜੀ ਸੀ ਉਹ ਵੀ ਭੱਜ ਗਏ
ਪ੍ਰੇਮ ਆਧਾਰ ਜੀਵਨਾ ਜੇ ਕੋ
ਤੇ ਬਸ ਕੇਵਲ ਪ੍ਰੇਮ ਦੇ ਆਸਰੇ ਜਿਸ ਦੀ ਜ਼ਿੰਦਗੀ ਬਣ ਗਈ
ਲੋਚਨ ਚਲਤਰ ਹੈ ਜਲ ਤੇ ਕੋ
ਦੇਸ਼ ਦੇ ਨੇਤਰਾਂ ਨੂੰ ਬੈਰਾਗ ਦਾ ਜਲ ਜਿਹੜਾ ਸੀ ਵਗਦਾ ਜਾ ਰਿਹਾ
ਕਿਤੇ ਕਿਤੇ ਉਸ ਅਸਭਾਂਤ ਬਤਾਏ
ਕਈ ਦਿਨ ਸਾਹਿਬ ਸੰਗ ਜੀ ਇਸ ਤਰ੍ਹਾਂ ਬਤੀਤ ਕੀਤੇ
ਇੱਕੇ ਜਾ ਕੇ ਭਾਗ ਸੁਹਾਏ
ਤੇ ਜੇ ਸ਼ਿਵ ਨਾਲ ਤੇ ਸੋਹ ਨਹੀਂ ਭਾਗ ਜਿਹੜੇ ਸੀ ਜਾਗ ਪਏ
ਦੋਹਰਾ ਸ੍ਰੀ ਗੁਰੂ ਪਗ ਸੁਰ ਧਰ ਸਰਸੀ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਜਿਹੜੇ ਨੇ ਕਿ ਜਿਵੇਂ ਸਾਹਿਬ ਸੰਗ ਜੀ ਦੇਵਤਿਆਂ ਦਾ ਕਲਪ ਬਿਰਸ ਹੁੰਦਾ ਹੈ ਤੇ ਇਹਦੇ ਸਰਦਾਰ ਸਹਾਨ ਸਹਿਤ ਰੱਖਦੇ
ਸਭ ਦਾ ਮੰਗਲ ਖਾਣਾ
ਤੇ ਸਾਰੇ ਸਮਿਆਂ ਦੇ ਵਿੱਚ ਤੇ ਮੰਗਲ ਖੁਸ਼ੀਆਂ ਦੀ ਖਾਣੀ ਹਨ
ਦਾਰਦ ਵਿਗੜਨਾ ਵਿਆਪਈ
ਇਹਦੇ ਦਰਿਦਰ ਤੇ ਵਿਘਨ ਸਾਹਿਬ ਸੰਗ ਜੀ ਫਿਰ ਇਹ ਨਹੀਂ ਲੱਗਦੇ
ਬਸੇਰੇ ਦੇ ਗਤ ਦਾਨਾ
ਤੇ ਜਿਸ ਦੇ ਹਿਰਦੇ ਸਤਿਗੁਰਾਂ ਦੇ ਚਰਨ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਦੇ ਵਸ ਜਾਣ
ਸ੍ਰੀ ਬਾਲਾ ਸੁੰਦਰ ਵਾਚੀ ਚਾਪੀ ਜਵੇ ਬਹੁਤ ਭੂਪਤ ਅਨੁਰਾਗਾ
ਭਾਈ ਬਾਲਾ ਜੀ ਸੰਧੂ ਗੌਰ ਦੀ ਕਥਾ ਉਚਾਰਦਾ ਸ੍ਰੀ ਖਡੂਰ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਲਿਖਾ ਰਹੇ ਨੇ ਕਿ ਜਿਸ ਵੇਲੇ ਬਹੁਤ ਹੀ ਰਾਜੇ ਦੇ ਮਨ ਵਿੱਚ ਪ੍ਰੇਮ ਹੋ ਗਿਆ
ਰੰਗਿਓ ਪ੍ਰੇਮ ਰੰਗ ਵੱਡ ਭਾਗਾ
ਵੱਡਿਆਂ ਭਾਗਾਂ ਵਾਲਾ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ
ਸੁਣ ਜੋ ਹੁਤੇ ਪਖੀਰਾ
ਸਤਸੰਗ ਜਿਹੜੇ ਇਲਾਕੇ ਵਿੱਚ ਸਾਧੂ ਸੰਤ ਫਕੀਰ ਸੀ ਉਹਨਾਂ ਨੇ ਕੰਨਾਂ ਵਿੱਚ ਸੁਣ ਲਈ ਵੀ ਉੱਥੇ ਨਾਨਕ ਤਬੇ ਨੇ ਆਉਣਾ ਸ਼ਿਵਨਾਥ ਦੇ ਪਾਸ
ਕੇਤਕ ਟਿਕ ਪਹੁੰਚੇ ਇੰਦਰ ਭਤੀਰਾ
ਕਈ ਸਾਧ ਸੰਗ ਜੀ ਰਾਜੇ ਦੇ ਪਾਸ ਪਹੁੰਚਣੇ ਸ਼ੁਰੂ ਹੋ ਗਏ
ਨਾਮ ਆਪਣੋ ਨਾਨਕ ਤਰਕਾ
ਆਪਣਾ ਨਾਮ ਜਿਹੜਾ ਸੀ ਨਾਨਕ ਰੱਖ ਕੇ
ਨਰਨ ਸੁਣਾਏ ਉਚਰਕਾ
ਸ਼ਹਿਰ ਸੁਣਾਉਂਦੇ ਹਾਂ ਕਿ ਅਸੀਂ ਉਹ ਨਾਨਕ ਆ ਗਏ ਹਾਂ।
ਜਬ ਨੇ ਸਰੋਣਾ ਸੁਣੇ ਅਵਨੀ ਪਾਰ,
ਇਸ ਵੇਲੇ ਆਪਣੇ ਕੰਨਾਂ ਵਿੱਚ ਸਾਧ ਸੰਗ ਜੀ ਰਾਜਾ ਸ਼ਿਵ ਨਾਲ ਸੁਣਦਾ ਹੈ,
ਕਰਿਆ ਵਿੱਚ ਨੇ ਸਮੀਪਾਰ
ਚੱਲ ਕੇ ਉਹਨਾਂ ਦੇ ਪਾਸ ਆਉਂਦਾ ਹੈ,
ਸੰਸੇ ਕੋ ਜਾ ਪੁੱਛੇ
ਬੈਠ ਕੇ ਜਿਸ ਵੇਲੇ ਆਪਣੇ ਮਨ ਦੀ ਗੱਲ ਪੁੱਛਦਾ ਵੀ ਮੇਰੇ ਅੰਦਰ ਦੀ ਅਵਸਥਾ ਦੱਸੋ,
ਕਿਸ਼ਨਾ ਬਤਾਵੇ ਗਿਆਨ ਸ਼ੁਸ਼ੇ,
ਰੱਬ ਦੇ ਗਿਆਨ ਤੋਂ ਤਾਂ ਖਾਲੀ ਨੇ ਪਖੰਡੀ ਲੋਕ, ਤੇ ਦੱਸਣ ਕੀ ਹੁਣ ਸਵਾਲਾਂ ਦਾ ਜਵਾਬ ਕੌਣ ਦੇਵੇ।
ਅਸਵੇ ਦੇਖ ਸੋਚ ਕਰ ਰਾਜਾ,
ਸੰਜੀ ਦੇਖ ਕੇ ਸੋਚ ਕੇ ਰਾਜਾ ਸ਼ਿਵ ਨਾਲ,
ਔਰ ਕੀ ਉਹ ਪਰਖਣ ਕੋ ਕਾਜਾ,
ਤੇ ਫਿਰ ਇੱਕ ਹੋਰ ਪਰਖ ਕਰਨ ਦਾ ਸਾਰਾ ਸੰਤਾਂ ਦੇ ਫਕੀਰਾਂ ਦੇ ਇੱਕ ਢੰਗ ਬਣਾਉਣਾ ਕੀਤਾ,
ਉਤੀ ਤਾਂ ਜੋ ਸੁੰਦਰ ਨਾਰੀ,
ਤੇ ਜੋ ਸਾਧ ਸੰਗਤ ਜੀ ਇਸ ਦੇ ਰਾਜ ਮਹਿਲਾਂ ਦੇ ਅੰਦਰ ਸੁੰਦਰ ਇਸਤਰੀਆਂ ਸੀ, ਰਾਣੀਆਂ ਸੀ, ਨੌਜਵਾਨ
ਜਿਨ ਸੋ ਐਸੀ ਗਿਰਾ ਵਿਚਾਰੀ,
ਤੇ ਜਾ ਕੋਈ ਵੇਸਵਾਵਾਂ ਸੀ ਸੁੰਦਰ ਸਾਧ ਸੰਗਤ ਜੀ, ਉਹਨਾਂ ਨੂੰ ਇਸ ਢੰਗ ਦੇ ਨਾਲ ਕਹਿ ਦਿੱਤਾ,
ਜੋ ਪੁਰ ਵਿਖੇ ਵਿਦੇਸੀ ਆਵੇ,
ਜਿਹੜਾ ਵੀ ਇੱਥੇ ਨਾਨਕ ਬਣ ਕੇ ਨਾ ਪਰਦੇਸੀ ਕੋ ਸਾਧ ਫਕੀਰ ਆਉਂਦਾ ਹੈ,
ਦੇਖ ਫਕੀਰ ਜੋ ਸੰਤ ਕਹਾਵੇ,
ਫਕੀਰਾਂ ਵਾਲਾ ਲਿਬਾਸ ਹੋਵੇ ਤੇ ਆਪਣੇ ਆਪ ਨੂੰ ਸੰਤ ਜਾਂ ਨਾਨਕ ਕਹਾਉਣਾ ਕਰੇ,
ਕਰੋ ਜਾਏ ਨਿਸਮੈ ਤੇ ਸੇਵਾ,
ਤੇ ਰਾਤ ਨੂੰ ਜਾ ਕੇ ਉਹਦੀ ਸੇਵਾ ਕਰਿਆ ਕਰੋ, ਤੁਸੀਂ
ਊਰ ਊਰ ਕੋ ਲਖੀਏ ਪੇਵਾ,
ਫਿਰ ਪੂਰਾ ਕਿਹੜਾ ਤੇ ਖਾਲੀ ਕਿਹੜਾ, ਅਧੂਰਾ ਕਿਹੜਾ, ਤੇ ਸਾਰਾ ਭੇਦ ਪਤਾ ਲੱਗ ਜਾਏਗਾ,
ਜਦ ਤੋਂ ਪੂਰਨ ਦੇਖੋ ਕੋ,
ਜਿਸ ਵੇਲੇ ਤੁਸੀਂ ਵੇਖੋ ਕਿ ਜਸਤ ਦੇ ਅੰਦਰ ਕੋਈ ਪੂਰਾ ਹੈਗਾ,
ਧਾਨ ਬਤਾਵੋ ਮੁਝ ਟਿਕਸੋ,
ਤਾਂ ਕਹਿੰਦਾ ਵੀ ਮੈਨੂੰ ਆ ਕੇ ਦੱਸ ਦਿਓ, ਤੁਸੀਂ
ਕਰ ਬਚਨ ਕਹੇ ਜੋ ਰਾਜਾ,
ਉਸਦੇ ਬਾਅਦ ਸੰਗਤ ਜਿਹੜੇ ਰਾਜੇ ਨੇ ਬਚਨ ਕਹੇ ਸੀ,
ਕਰਨ ਲੱਗੀ ਤੀ ਇੱਕ ਤੈਸੋ ਕਾਜਾ,
ਇਹ ਜਿਹੜੀਆਂ ਬੇਸਵਾਵਾਂ ਇਸਤਰੀਆਂ ਸੀ ਉਹੀ ਕੰਮ ਕਰਨ ਲੱਗ ਪਈਆਂ,
ਜਦ ਫਕੀਰ ਕੋ ਪੁਰ ਮੈਂ ਆਵਾ,
ਜਿਹੜੇ ਸ਼ਹਿਰ ਦੇ ਕੋਈ ਨਾਨਕ ਬਣ ਕੇ ਫਕੀਰ ਆਉਂਦੇ ਨੇ,
ਲਾਇ ਸ਼ਿੰਗਾਰ ਤਾਸ ਟਿਕ ਜਾਵ ਹੈ,
ਆਪ ਸ਼ਿੰਗਾਰ ਲਾ ਕੇ ਤੇ ਉਹਦੇ ਪਾਸ ਨੱਚਣ ਵਾਸਤੇ ਚਲੇ ਜਾਂਦੀਆਂ ਨੇ,
ਨੈਣ ਕੋਰ ਜਿਨ ਬਾਲ ਸਮਾਨਾ,
ਜਿਨ੍ਹਾਂ ਦੇ ਨੇਤਰਾਂ ਦੇ ਕੋਨੇ ਤਿੱਖੇ ਤੀਰਾਂ ਵਰਗੇ ਨੇ,
ਤਨਕ ਸੋ ਤ੍ਰਿਪੁਟੀ ਕੁਠਲ ਮਹਾਨਾ,
ਜਿਸ ਤਰ੍ਹਾਂ ਸਾਧ ਸੰਗਤ ਜੀ ਪਰਵਤ ਦੇ ਟੇਢੇ ਧਨਕ ਵਾਂਗ ਹਨ, ਜਿਨ੍ਹਾਂ ਦੇ
ਜੋ ਦੇਖੇ ਤੇ ਤੀਖੇ ਲਾਗੇ,
ਜਿਹੜਾ ਵੀ ਦੇਖਦਾ ਤੇ ਇਸ ਵਾਸਤੇ ਤਿੱਖੇ ਸਾਧ ਸੰਗਤ ਜੀ ਉਹਦੇ ਮਨ ਵਿੱਚ ਖੁੱਭ ਜਾਂਦੇ ਨੇ,
ਅੱਖਾਂ ਧੀਰਜ ਧਨ ਸੁਭਾਗਾ,
ਜਿਹੜੇ ਪਖੰਡੀ ਆਪਣਾ ਉਸੇ ਵੇਲੇ ਹੌਸਲਾ ਧੀਰਜ ਜਸਰ ਜਿਹੜਾ ਉਹਨੂੰ ਭਜਾ ਦਿੰਦੇ ਛੱਡ ਦਿੰਦੇ ਨੇ,
ਜਿਨ ਕੋ ਪਿਕਸੁਰ ਮਨ ਜਦ ਤਿਆਗਾ,
ਵੇਖ ਕੇ ਸੁਣੇ ਸੁਰ ਤੇ ਮੁਨੀ ਜਿਹੜੇ ਨੇ ਆਪਣਾ ਆਪਾ ਛੱਡ ਜਾਂਦੇ ਨੇ,
ਕਿਆ ਕਰ ਨਾਲ ਬਪਰੇ ਤੇਨੇ ਆਗਾ,
ਬਾਜੂ ਦੇ ਬੰਦੇ ਉਹਨਾਂ ਦੇ ਅੱਗੇ ਕੀ ਹਨ,
ਫਕੀਰ ਕਰਤ ਬਿਵਚਾਰਾ,
ਅਨੇਕਾਂ ਜਿਹੜੇ ਫਕੀਰ ਪਖੰਡੀ ਬਣ ਕੇ ਆਏ ਸੀ ਨਾਨਕ ਨਾਮ ਰਖਾ ਕੇ, ਤੇ ਉਹ ਸਾਧ ਸੰਗਤ ਜੀ ਸਾਰੇ ਜਾਤ ਤੋਂ ਖਾਲੀ ਹੋ ਗਏ,
ਧਰਮ ਭ੍ਰਿਸ਼ਟ ਹੋਇਆ ਜਾਤ ਗਵਾਰਾ,
ਬੇਸਮਝ ਲੋਕਾਂ ਦਾ ਧਰਮ ਜਿਹੜਾ ਸੀ ਭ੍ਰਿਸ਼ਟ ਹੋ ਗਿਆ, ਆਪਣੇ ਧਰਮ ਧਰਮ ਤੋਂ ਡੇ ਪਏ ਨੇ,
ਹਿੰਦੂ ਤੁਰਕ ਤਪੀ ਬ੍ਰਹਮਚਾਰੀ,
ਬੜੇ ਹਿੰਦੂ ਤਪੀ ਬ੍ਰਹਮਚਾਰੀ ਜਿੰਨੇ ਸੀ ਮੁਸਲਮਾਨਾਂ ਵਿੱਚ,
ਧਰੇ ਨਾ ਧੀਰਜ ਦੇਖ ਤਨਾਰੀ,
ਦੇਸ ਵਾਸਤੇ ਦੇਖ ਕੇ ਹੌਸਲਾ ਰੱਖਦੇ ਨੀ ਕੋਈ,
ਕਹਿ ਪੂਬ ਸੋ ਕੋਏ ਨਾ ਪੂਰਾ,
ਤੇਰਾ ਨੇ ਆਪ ਕੇ ਰਾਜੇ ਨੂੰ ਕਹਿ ਦਿੱਤਾ ਵੀ ਰਾਜਾ ਕੋਈ ਨੀ ਅਜੇ ਪੂਰਾ ਦਿਸਿਆ,
ਕੀ ਉਹ ਕਾਮ ਜਾ ਸਤੀ ਔਰ ਊਰਾ,
ਬਸ ਕਾਮ ਨੇ ਸਾਰਿਆਂ ਦੇ ਜਸਤ ਜਿਹੜੇ ਸੀ ਖਾਲੀ ਕਰ ਦਿੱਤੇ ਆ,
ਵਿਚਾਰ ਮਨ ਮਾਹੀ,
ਸੁਣ ਕੇ ਰਾਜੇ ਦੇ ਮਨ ਦੇ ਉੱਤੇ ਹੋਰ ਬਹੁਤ ਠੇਸ ਵੱਜੀ ਤੇ ਵਿਚਾਰਦਾ,
ਕਬਲ ਕਲੀ ਪੂਰਾ ਕੋ ਨਾਹੀ,
ਕਹਿੰਦੇ ਕਲਯੁਗ ਦਾ ਸਮਾਂ ਬਹੁਤ ਪਰਵਰ ਇਹਦੇ ਕੋਈ ਵੀ ਪੂਰਾ ਨਹੀਂ,
ਇੱਕ ਸ੍ਰੀ ਨਾਨਕ ਗੁਰੂ ਬਹੀਨਾ,
ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਬਿਨਾ
ਤੁਲਟ ਕੇ ਸਰਬ ਅਧੀਨਾ,
ਸਾਰੇ ਪੰਜ ਕਾਮ ਕਰੋ ਦੁਸ਼ਟਾਂ ਦੇ ਅਧੀਨ ਵਾਸੇ ਨੇ,
ਅਸਕਾ ਚਿਤੋ ਰੂਪ ਕਿਰਪਾਲਾ,
ਸਾਧ ਸੰਗਤ ਜੀ ਰਾਜਾ ਸ਼ਿਵ ਨਾਲ ਸਤਿਗੁਰਾਂ ਦੇ ਸਰੂਪ ਨੂੰ ਯਾਦ ਕਰਦਾ,
ਇਹ ਸਵਾਸ ਹੀ ਜੋ ਸੀਤ ਮਸਾਲਾ,
ਜਿਹੜੇ ਸਾਹ ਲੈਂਦਾ ਵੀ ਠੰਡੇ ਹੌਂਕੇ ਲੈਂਦਾ ਵਿਛੋੜੇ ਦੇ ਅੰਦਰ,
ਪੀਰੀ ਪਰ ਰਹੀ ਮੁਖ ਪਰ ਜਾ ਕੇ
ਜਾਂਦੇ, ਮੁਖ ਦੇ ਉੱਤੇ ਪਲੱਕਣ ਪੈ ਗਈ ਬਹੁਤ, ਇਸ ਲਈ ਜਿਹੜਾ ਵਿਛੋੜੇ ਵਾਲਾ ਬਰਾਗੀ ਬੰਦਾ ਉਸਦੀ ਅਵਸਥਾ ਐਸੀ ਹੋ ਜਾਂਦੀ ਹੈ,
ਬਹੁਤ ਜਲ ਦੁਆ ਲੋਚਨ ਤਾਂ ਕੇ,
ਦੋਹਾਂ ਨੇਤਰਾਂ ਤੋਂ ਬੜਾ ਪਾਣੀ ਚੱਲ ਰਿਹਾ ਬੈਰਾਗ ਵਿੱਚ,
ਅਸ ਜਬ ਖੈਚ ਪ੍ਰੇਮ ਲੈ ਕਿਨੀ,
ਜਿਸ ਵੇਲੇ ਸਾਧ ਸੰਗਤ ਜੀ ਰਾਜੇ ਸ਼ਿਵ ਨਾਲ ਦੇ ਪ੍ਰੇਮ ਨੇ ਐਸੀ ਖਿੱਚ ਪਾਈ,
ਕਿਰਪਾ ਦਾਨ ਸਰਬਗਤ ਜੀਨੀ,
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਦੇ ਅੰਦਰ ਵੀ ਸਾਧ ਸੰਗਤ ਜੀ ਦਰਤਾਰ ਖੜਕ ਪਈ ਤੇ ਸਾਰੇ ਸਮਝ ਲਏ,
ਚਿਤਵੇ ਤੇ ਕੋ ਕਰਨ ਨਿਹਾਲਾ,
ਗੁਰੂ ਨਾਨਕ ਸਾਹਿਬ ਨੇ ਚਿਤਵਿਆ ਕਿ ਚਲੋ ਹੁਣ ਸ਼ਿਵ ਨਾਲ ਰਾਜੇ ਨੂੰ ਜਾ ਕੇ ਨਿਹਾਲ ਕਰੀਏ,
ਕੀਨ ਜਾਸ ਕੋ ਪ੍ਰੇਮ ਬਹਾਲਾ
ਤੇ ਜਿਸ ਨੂੰ ਤੇ ਪ੍ਰੇਮ ਨੇ ਬਹੁਤ ਹੀ ਬਿਹਾਲ ਕੀਤਾ ਹੋਇਆ ਹੈ
ਤਾਂ ਚਰਨ ਕੀ ਮਨਸਾ ਧਾਰੀ
ਉੱਥੇ ਸਾਧ ਸੰਗੀ ਚੱਲਣ ਦੀ ਗੁਰੂ ਨਾਨਕ ਸਾਹਿਬ ਨੇ ਮਨਸਾ ਇੱਛਾ ਧਾਰੀ
ਸਹਿਣ ਸਕਤ ਬ੍ਰਹੋ ਭਗਤੀ ਜੋ ਭਾਰੀ
ਇਸ ਵਾਸਤੇ ਆਪਣੇ ਭਗਤ ਦਾ ਵਿਛੋੜਾ ਉਸ ਨੂੰ ਗੁਰੂ ਨਾਨਕ ਸਾਹਿਬ ਜੀ ਸਹਾਰ ਨਹੀਂ ਸਕਦੇ
ਪ੍ਰੇਮ ਡੋਰ ਕਰ ਬੰਦੇ ਗੁਸਾਈ
ਪ੍ਰੇਮ ਦੀ ਡੋਰ ਰੱਸੀ ਨਾਲ ਸਤਿਗੁਰੂ ਵੱਜ ਗਏ
ਖਿੱਚੇ ਮਿਲਣ ਚੈ ਤ੍ਰਿਪਤਾਈ
ਤੇ ਪ੍ਰੇਮ ਦੀ ਰੱਸੀ ਨਾਲ ਖਿੱਚੇ ਹੋਏ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਰਾਜੇ ਸ਼ਰਨਾ ਨੂੰ ਬੈਠਣਾ ਚਾਹੁੰਦੇ ਨੇ ਸਤਸੰਗ ਜੀ ਸਮਾਂ ਜਿਹੜਾ ਸੀ ਉਹ ਸੰਪੂਰਨ ਹੋ ਗਿਆ ਜੈਸੇ ਅੱਗੇ ਇਹ ਲੜੀ ਵਾਲਾ ਇਤਿਹਾਸ ਆਏਗਾ ਆਪ ਸਮੇਂ ਅਨੁਸਾਰ ਆ ਕੇ ਸਰਵਣ ਕਰਨਾ ਭਲਚੋ ਖੇਮਾ ਫਤਿਹ ਬਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।